And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਬੜੇ ਦਿਨ ਦੀ ਖੂਬਸੂਰਤ ਸ਼ੁਰੂਆਤ ਹੋਈ। ਕਿਆ ਸਨਰਾਈਜ਼ ਆ,
ਬਿਊਟੀਫੁਲ ਹੈ ਨਾ, ਬਿਊਟੀਫੁਲ ਕੈਨੇਡੀਅਨ ਫਾਲ।
ਕੱਲ ਵੀ ਵਾਸੂ ਜੀ ਸ਼ਾਮੀ ਆਸਮਾਨ ਦੇ ਵਿੱਚ ਰੰਗਤ ਬੜੀ ਕਮਾਲ ਦੀ ਸੀ। ਸੋ ਇਹ ਜਿਹੜਾ ਹੁਣ ਮੌਸਮ ਥੋੜਾ ਅਨਪ੍ਰੀਡਿਕਟੇਬਲ ਜ਼ਰੂਰ ਆ, ਪਰ ਜਿਹੜੀ ਇਹ ਤੁਹਾਡੀ ਗੱਲ ਸਹੀ ਆ ਕਿ ਪਤਝੜ ਰੁੱਤ ਦੀ ਜਿਹੜੀ ਖੂਬਸੂਰਤੀ ਇੱਥੇ ਹੁੰਦੀ ਹੈ ਨਾ, ਹੁਣ ਤੇ ਪੱਤਿਆਂ ਦੇ ਰੰਗ ਵੀ ਜਿਹੜੇ ਬਦਲ ਚੁੱਕੇ ਨੇ, ਥੋੜੇ ਜਿਹੇ ਪੱਤੇ ਝੜ ਗਏ ਹੋਏ ਨੇ, ਉਹ ਐਂ ਲੱਗਦਾ ਵੀ ਜਿਵੇਂ ਬਿਲਕੁਲ ਜਿਵੇਂ ਪੇਂਟਿੰਗ ਦੇ ਵਿੱਚ ਕੋਈ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸੀ ਨਾ, ਹੁਣ ਉਹ ਮੰਜ਼ਰ ਬੜੇ ਖੂਬਸੂਰਤ ਹੁੰਦੇ ਜਾ ਰਹੇ ਨੇ। ਦ ਸਾਈਟਸ ਐਂਡ ਦ ਕਲਰਸ ਆਫ ਫਾਲ। ਬਾਕੀ ਵਾਸੂ ਜੀ, ਸਿਆਸਤ ਦੇ ਵਿੱਚ ਵੀ ਬਹੁਤ ਕੁਝ ਚੱਲਦਾ ਪਿਆ। ਸਿਆਸਤ ਦੇ ਵਿੱਚ ਵੀ ਤੁਸੀਂ ਇਹ ਕਹਿ ਲਓ ਕਿ ਪਾਰਟੀਆਂ ਵੱਲੋਂ ਜਾਂ ਕੁਝ ਕਿਸੇ ਧਿਰ ਦੇ ਵਿਰੋਧੀ ਵੱਲੋਂ ਇਹ ਜਿਤਾਉਣ ਦੀ ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਉਮੀਦਵਾਰ ਨੇ ਜਾਂ ਪਾਰਟੀਆਂ ਨੇ ਵੀ ਇਹਨਾਂ ਨੇ ਵੀ ਆਪਣੇ ਰੰਗ ਹਜੇ ਬਦਲੇ ਹੋਏ ਨੇ, ਜਿਵੇਂ ਫਾਲ ਕਲਰਸ ਟੈਂਪਰੇਰੀ ਹੋਇਆ ਕਰਦੇ ਨੇ, ਕਿ ਇਲੈਕਸ਼ਨ ਦੀ ਰੁੱਤ ਦੌਰਾਨ ਜਿਹੜਾ ਰੰਗ ਤੁਸੀਂ ਵੇਖ ਰਹੇ ਹੋ ਉਹ ਰੰਗਤ ਵੀ ਆਰਜ਼ੀ ਹੈ, ਉਹਨੂੰ ਪੱਕਾ ਨਾ ਸਮਝ ਬੈਠੇ ਹੋ। ਸੋ ਇਹਦੇ ਇਹਨੂੰ ਲੈ ਕੇ ਸਾਰੀ ਕੈਂਪੇਨ ਬੇਸਿਕਲੀ ਹੈ ਨਾ, ਕੰਪੇਅਰ ਐਂਡ ਕੌਂਟਰਾਸਟ ਦੀ ਚੱਲਦੀ ਰਹਿੰਦੀ ਆ। ਜਿਹੜੀ ਇੱਕ ਲੇਟੈਸਟ ਕੰਟਰੋਵਰਸੀ BC ਕੰਜ਼ਰਵੇਟਿਵ ਦੇ ਇੱਕ ਉਮੀਦਵਾਰ ਨਾਲ ਜੁੜੀ ਹੈ, ਉਹ ਨੇ ਸਰੀ ਸਾਊਥ ਤੋਂ ਜਿਹੜੇ ਇਹਨਾਂ ਦੇ ਉਮੀਦਵਾਰ ਨੇ ਬ੍ਰੈਂਟ ਚੈਪਮੈਨ ਦੀਆਂ 2015 ਦੀਆਂ ਘੱਟੋ ਘੱਟ 9 ਸਾਲ ਪੁਰਾਣੀਆਂ ਕੁਝ ਸੋਸ਼ਲ ਮੀਡੀਆ ਪੋਸਟਸ ਅਤੇ ਸੋਸ਼ਲ ਮੀਡੀਆ ਦੀਆਂ ਕੁਝ ਪੋਸਟਸ 'ਤੇ ਕੀਤੇ ਕਮੈਂਟਸ, ਉਹ ਹੁਣ ਸਾਹਮਣੇ ਆ ਗਏ ਜਿਹੜੇ ਕਿ ਮੁਸਲਮਾਨ ਭਾਈਚਾਰੇ ਦੇ ਕਾਫੀ ਖਿਲਾਫ ਨੇ, ਉਹਨੂੰ ਲੈ ਕੇ ਕੰਟਰੋਵਰਸੀ ਬਣ ਗਈ ਹੈ ਜੀ।
ਵਿਸ਼ੇਸ਼ ਤੌਰ 'ਤੇ ਪੈਲਸਤੀਨੀਅਨਸ ਬਾਰੇ
ਜੀ,
ਉਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਸੋਸ਼ਲ ਮੀਡੀਆ 'ਤੇ 2015 ਵਿੱਚ, ਸੋ ਤਕਰੀਬਨ 10 ਸਾਲ ਪਹਿਲਾਂ। ਸੋ ਉਹ ਕਾਫੀ ਜ਼ਿਆਦਾ ਕੰਟਰੋਵਰਸੀ ਦੇ ਵਿੱਚ ਨੇ ਇਸ ਵੇਲੇ, ਜਿਹੜੇ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਮੈਨੂੰ ਲੱਗਦਾ ਰੇਡੀਓ 'ਤੇ ਬੋਲਣੇ ਚਾਹੀਦੇ ਨੇ। ਸੋ ਕਾਫੀ ਜ਼ਿਆਦਾ ਉਹ ਆਪੱਤੀਜਨਕ ਉਹ ਟਿੱਪਣੀਆਂ ਸਨ। ਉਹਦੇ ਵਾਸਤੇ ਉਹਨਾਂ ਨੇ ਬਾਅਦ ਵਿੱਚ ਮਾਫ਼ੀ ਵੀ ਮੰਗੀ ਆ, ਅਤੇ ਉਹਨਾਂ ਨੇ ਕਿਹਾ ਵੀ ਮੈਂ ਹੁਣ ਇੱਕ ਬਦਲਿਆ ਹੋਇਆ ਇਨਸਾਨ ਹਾਂ, ਅਤੇ ਮੈਨੂੰ ਹੁਣ ਇਸਲਾਮਿਕ ਭਾਈਚਾਰੇ ਬਾਰੇ ਜ਼ਿਆਦਾ ਪਹਿਲੇ ਨਾਲੋਂ ਕਹਿੰਦੇ ਜਾਣਕਾਰੀ ਹੈ। ਮੈਂ ਉਹਨਾਂ ਇਲਾਕਿਆਂ ਨੂੰ ਕਹਿੰਦੇ ਵਿਜ਼ਿਟ ਵੀ ਕੀਤਾ, ਅਤੇ ਕਹਿੰਦੇ ਉਸ ਤੋਂ ਬਾਅਦ ਮੈਨੂੰ ਸਮਝ ਆਇਆ ਕਹਿੰਦੇ ਵੀ ਮੈਂ ਗਲਤ ਸੀ, ਅਤੇ ਆਪਣੇ ਸ਼ਬਦ ਵਾਪਸ ਲੈਂਦਾ। ਉਹਦੇ ਵਾਸਤੇ ਉਹਨਾਂ ਨੇ ਮਾਫ਼ੀ ਮੰਗੀ, ਕਹਿੰਦੇ ਜੇ ਮੇਰੇ ਸ਼ਬਦਾਂ ਕਰਕੇ ਕਿਸੇ ਦਾ ਦਿਲ ਦੁਖਿਆ, ਕਿਸੇ ਦਾ ਨੁਕਸਾਨ ਹੋਇਆ, ਉਹਦੇ ਲਈ ਉਹ ਮਾਫ਼ੀ ਮੰਗ ਰਹੇ ਨੇ। ਪਰ ਉਹ ਜਿਹੜੇ ਸ਼ਬਦ ਨੇ ਉਹ ਹੈ ਤਾਂ ਬੜੇ ਜ਼ਿਆਦਾ ਹੀ ਉਹਨਾਂ ਨੂੰ ਡਿਫੈਂਡ ਕਰਨਾ ਔਖਾ।
ਉਹਨਾਂ ਨੇ ਵਾਸੂ ਜੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਬ੍ਰੈਂਟ ਚੈਪਮੈਨ ਨੇ, ਜਿਹੜੇ BC ਕੰਜ਼ਰਵੇਟਿਵ ਦੇ ਉਮੀਦਵਾਰ ਨੇ ਸਰੀ ਸਾਊਥ ਤੋਂ, ਉਹ ਕਿਹਾ ਵੀ ਮੈਂ ਕਹਿੰਦੇ ਪੂਰੀ ਜ਼ਿੰਮੇਵਾਰੀ ਲੈਣਾ ਆਪਣੇ ਜਿਹੜੇ ਪਹਿਲਾਂ ਕੀਤੇ ਹੋਏ ਐਕਸ਼ਨਸ ਨੇ, ਅਤੇ ਕਹਿੰਦੇ ਆਈ ਐਮ ਕਮਿਟਿਡ ਟੂ ਕੰਟੀਨਿਊਇੰਗ ਟੂ ਲਰਨ, ਗਰੋ ਐਂਡ ਸਟੈਂਡ ਇਨ ਸੋਲੀਡੈਰਿਟੀ ਵਿਦ ਆਲ ਕਮਿਊਨਿਟੀਜ਼ ਆਈ ਮੇ ਹੈਵ ਹਾਰਮਡ। ਉਹਨਾਂ ਨੇ ਇਹ ਵੀ ਜਿਵੇਂ ਤੁਸੀਂ ਗੱਲ ਕੀਤੀ ਨਾ, ਉਹ ਕਹਿੰਦੇ ਜਿਹੜੇ ਮੁਸਲਿਮ ਮੈਜੋਰਿਟੀ ਕੰਟਰੀਜ਼ ਨੇ ਪਿਛਲੇ ਸਾਲਾਂ ਦੇ ਵਿੱਚ, ਕਹਿੰਦੇ ਮੈਂ ਉੱਥੇ ਆਪ ਜਾ ਕੇ ਆਇਆ, ਉੱਥੇ ਜਾ ਕੇ ਔਰ ਟ੍ਰਿਪਸ ਦੇ ਦੌਰਾਨ ਲੋਕਾਂ ਨਾਲ ਇੰਟਰੈਕਸ਼ਨ ਦੇ ਰਾਹੀਂ ਮੈਂ ਬਹੁਤ ਕੁਝ ਨਵਾਂ ਸਿੱਖਿਆ। ਸੋ ਉਹਨਾਂ ਨੇ ਇਸ ਗੱਲ ਨੂੰ ਇਸ ਹਿਸਾਬ ਦੇ ਨਾਲ ਆਪਣੇ ਐਕਸ਼ਨਸ ਦੀ ਪੂਰੀ ਜ਼ਿੰਮੇਵਾਰੀ ਲੈਂਦਿਆਂ ਮੁਆਫ਼ੀ ਮੰਗ ਲਈ ਆ। ਪਰ ਵਾਸੂ ਜੀ, ਜਦੋਂ ਕੱਲ੍ਹ ਇਹ ਕਮੈਂਟਸ, ਉਹਨਾਂ ਦੇ ਪੁਰਾਣੇ ਕਮੈਂਟਸ ਜਦੋਂ ਸਾਹਮਣੇ ਆਉਣੇ ਸ਼ੁਰੂ ਹੋਏ, ਉਹ ਤੋਂ ਬਾਅਦ ਫਿਰ ਗੱਲ ਇਹ ਉੱਠੀ ਸੀ ਕਿ ਕੀ ਬ੍ਰੈਂਟ ਚੈਪਮੈਨ ਨੂੰ ਹੁਣ ਲਾਂਭੇ ਕੀਤਾ ਜਾਏਗਾ ਕੈਂਪੇਨ ਤੋਂ, ਕਿ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਜਾਏਗਾ। ਜੌਨ ਰਸਟੈਡ ਨੇ ਕੱਲ੍ਹ ਰਾਤੀਂ ਹੀ ਇਸ ਗੱਲ ਨੂੰ ਕਲੈਰੀਫਾਈ ਕਰ ਦਿੱਤਾ ਸੀ ਕਿ ਉਹ ਮੁਆਫ਼ੀ ਦੀ ਉਮੀਦ ਜ਼ਰੂਰ ਰੱਖਦੇ ਨੇ, ਮੁਆਫ਼ੀ ਬ੍ਰੈਂਟ ਚੈਪਮੈਨ ਨੂੰ ਮੰਗਣੀ ਚਾਹੀਦੀ। ਉਸ ਤੋਂ ਬਾਅਦ ਉਹਨਾਂ ਨੇ ਮੁਆਫ਼ੀ ਮੰਗ ਵੀ ਲਈ ਆ, ਪਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਅਸੀਂ ਆਪਣੇ ਕੈਂਡੀਡੇਟ ਵਜੋਂ ਉਹਨਾਂ ਨੂੰ ਲਾਂਭੇ ਨਹੀਂ ਕਰਾਂਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਜੌਨ ਰਸਟੈਡ ਨੇ ਕਿ ਉਹਨਾਂ ਦੀ ਟੀਮ ਦੇ ਵਿੱਚ, ਕਹਿੰਦੇ ਵੀ ਮੇਰੀ ਟੀਮ ਦੇ ਵਿੱਚ ਵੀ ਪੈਲਸਟੀਨੀਅਨ ਮੂਲ ਦੇ ਜਿਹੜੇ ਵਿਅਕਤੀ ਕੰਮ ਕਰਦੇ ਨੇ BC ਕੰਜ਼ਰਵੇਟਿਵ ਦੀ ਟੀਮ ਵਿੱਚ, ਕਹਿੰਦੇ ਉਹਨਾਂ ਵਾਸਤੇ ਵੀ ਇਹ ਚੀਜ਼ਾਂ ਸਰਟਨਲੀ ਬਹੁਤ ਹਰਟਫੁੱਲ ਹੋਣਗੀਆਂ। ਅਤੇ ਉਸ ਤੋਂ ਮਗਰੋਂ ਫਿਰ ਬ੍ਰੈਂਟ ਚੈਪਮੈਨ ਨੇ ਮੁਆਫ਼ੀ ਮੰਗ ਲਈ ਆ। ਜਿਹੜੇ ਜੌਨ ਰਸਟੈਡ ਦੇ ਚੀਫ ਆਫ ਸਟਾਫ ਨੇ ਅਜ਼ੀਮ ਜਿਵਾਨੀ, ਉਹਨਾਂ ਨੇ ਵੀ ਵਾਸੂ ਜੀ ਇੱਕ ਸੋਸ਼ਲ ਮੀਡੀਆ ਪੋਸਟ ਕੀਤੀ ਆ। ਉਹਨੇ ਕਿਹਾ ਆਮ ਪ੍ਰਾਊਡ ਇਸਮਾਈਲੀ ਮੁਸਲਿਮ ਐਂਡ ਆਮ ਪ੍ਰਾਊਡ ਟੂ ਬੀ ਦ ਫਸਟ ਮੁਸਲਿਮ ਚੀਫ ਆਫ ਸਟਾਫ ਟੂ ਐਨੀ ਪਾਰਟੀ ਲੀਡਰ ਇਨ BC। ਫਿਰ ਉਹਨਾਂ ਨੇ ਨਾਲ ਹੀ ਇਹ ਕਿਹਾ ਵੀ ਬ੍ਰੈਂਟ ਚੈਪਮੈਨ ਦਾ ਉਹਨਾਂ ਨੇ ਕਹਿ ਲਓ ਪੱਖ ਪੂਰਿਆ, ਕਹਿੰਦੇ ਵਧੀਆ ਆਦਮੀ ਨੇ, ਅਤੇ ਕਹਿੰਦੇ ਗ੍ਰਾਸ ਰੂਟਸ ਕੈਂਪੇਨ ਦੇ ਵਿੱਚ ਨਾਲ ਕੰਮ ਕੀਤਾ। ਸੋ ਇਹ ਕੰਟਰੋਵਰਸੀ ਜਿਹੜੀ ਕੱਲ੍ਹ ਸ਼ਾਮੀ ਇਕਦਮ ਬਰੂ ਹੋਈ ਜਦੋਂ ਇਹ ਪੁਰਾਣੀਆਂ ਪੋਸਟ ਸਾਹਮਣੇ ਆਈਆਂ, ਇਹ ਹੁਣ ਕਿੰਨੀ ਦੇਰ ਤੱਕ ਅੱਗੇ ਚੱਲਦੀ ਹੈ ਇਹ ਵੇਖਣਾ ਹੋਏਗਾ, ਕਿਉਂਕਿ ਅੱਜ ਦਾ ਦਿਨ ਇਹਨੂੰ ਲੈ ਕੇ ਕਾਫੀ ਰਿਐਕਸ਼ਨ ਅਤੇ ਹੋਰ ਜਿਹੜਾ ਪ੍ਰਤੀਕਰਮਾ ਆਉਂਦਾ ਰਹਿਣਾ।
ਫਾਰਮਰ ਐਕਟਰ ਨੇ, ਮੀਡੀਆ ਪਰਸਨੈਲਿਟੀ ਰਹੇ ਨੇ, MP ਕੈਰੋਲਿਨ ਫਿਲਨੇ ਦੇ ਹਸਬੈਂਡ
ਨੇ। ਜੀ ਜੀ, ਯੈਸ ਯੈਸ, ਕੰਜ਼ਰਵੇਟਿਵ MP ਜਿਹੜੇ ਕਿ ਵਾਈਟ ਰੌਕ ਸਾਊਥ ਸਰੀ ਤੋਂ ਨੇ, ਉਹਨਾਂ ਦੇ ਹਸਬੈਂਡ ਨੇ ਬ੍ਰੈਂਟ ਚੈਪਮੈਨ। ਸਵਾਸੂ ਜੀ, ਇੱਕ ਤਾਂ ਪੱਖ ਰਿਹਾ ਇਹ, ਹੁਣ ਗੱਲ ਕਰੀਏ ਜਿਹੜੀ ਲੀਡਰਸ ਦੀ ਡਿਬੇਟ ਹੋਈ ਸੀ ਪਰਸੋਂ ਰਾਤ, ਉਹਦੇ ਵਿੱਚ ਜੌਨ ਰਸਟੈਡ ਵੱਲੋਂ ਜਿਹੜੀ ਗੱਲ ਆਖੀ ਗਈ ਸੀ, ਰਾਈਟ ਇਨ ਦ ਬਿਗਨਿੰਗ ਮੂਮੈਂਟਸ ਆਫ ਦ ਡਿਬੇਟ, ਇਨੀਸ਼ੀਅਲ ਮੂਮੈਂਟਸ ਆਫ ਦ ਡਿਬੇਟ, ਕਿ ਜਦੋਂ ਉਹ ਡਿਬੇਟ ਵਾਸਤੇ ਸਟੂਡੀਓ ਆ ਰਹੇ ਸੀ, ਰਾਹ ਦੇ ਵਿੱਚ ਸੀਗੇ, ਤਾਂ ਉਹਨਾਂ ਨੇ ਰਸਤੇ ਦੇ ਵਿੱਚ ਇੱਕ ਵਿਅਕਤੀ ਨੂੰ ਵੇਖਿਆ ਜਿਹੜਾ ਓਵਰਡੋਜ਼ ਕਾਰਨ ਜਿਸ ਦੀ ਮੌਤ ਹੋ ਗਈ ਸੀ। ਅਤੇ ਜੌਨ ਰਸਟੈਡ ਨੇ ਸਪੈਸੀਫਿਕਲੀ ਹੌਰਨਬੀ ਅਤੇ ਰੋਬਸਨ ਦੀ ਇੰਟਰਸੈਕਸ਼ਨ ਦਾ ਹਵਾਲਾ ਵੀ ਦਿੱਤਾ ਸੀ ਆਪਣੀ ਉਸ ਟਿੱਪਣੀ ਦੇ ਵਿੱਚ। ਉਹ ਤੋਂ ਬਾਅਦ ਵਾਸੂ ਜੀ, ਫਿਰ ਜਦੋਂ ਉਹ ਕ੍ਰੋਸ ਵੈਰੀਫਿਕੇਸ਼ਨ ਸ਼ੁਰੂ ਹੋਈ ਵੀ ਕੀ ਸੱਚਮੁੱਚ ਉੱਥੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਸੀ, ਉਹਦੇ ਵਿੱਚੋਂ ਉਸ ਇੰਟਰਸੈਕਸ਼ਨ 'ਤੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ, ਅਤੇ ਜਿਹੜੀ ਹੁਣ ਬਾਕੀ ਬੀ ਸੀ ਐਮਰਜੈਂਸੀ ਸਰਵਿਸਿਜ਼ ਵੱਲੋਂ ਜਾਂ ਕੋਰਨਰ ਸਰਵਿਸ ਵੱਲੋਂ ਜੋ ਗੱਲ ਸਾਹਮਣੇ ਆਈ ਆ, ਉਹਦੇ ਨਾਲ ਇਹ ਜਿਹੜੀ ਗੱਲ ਆਖੀ ਗਈ ਸੀ ਔਨ ਦਾ ਡਿਬੇਟ ਸਟੇਜ, ਉਹ ਹੁਣ ਲੱਗਦਾ ਕਿ ਵੀ ਉਹ ਇੱਕ ਗਲਤ ਬਿਆਨੀ ਹੋ ਗਈ ਉੱਥੇ।
ਯਾ ਸੋ ਬੀ ਸੀ ਕੋਰਨਰ ਸਰਵਿਸ ਦਾ ਕਹਿਣਾ, ਕਹਿੰਦੇ ਵੀ ਪਿਛਲੇ 2.5 ਹਫ਼ਤਿਆਂ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਦਾ ਕੋਈ ਵੀ ਇੰਸੀਡੈਂਟ ਰਿਪੋਰਟ ਨਹੀਂ ਹੋਇਆ ਓਵਰਡੋਜ਼ ਨਾਲ ਸੰਬੰਧਿਤ। ਅਤੇ ਬੀ ਸੀ ਐਮਰਜੈਂਸੀ ਹੈਲਥ ਸਰਵਿਸਿਜ਼ ਦਾ ਵੀ ਕਹਿਣਾ, ਕਹਿੰਦੇ ਅਸੀਂ ਇਸ ਇਲਾਕੇ ਦੇ ਵਿੱਚ ਹੌਰਨਬੀ ਅਤੇ ਰੋਬਸਨ ਦੇ ਆਲੇ ਦੁਆਲੇ ਕਹਿੰਦੇ ਅਸੀਂ 25 ਸਤੰਬਰ ਤੋਂ, ਸੋ ਇਹਨਾਂ ਨੇ ਕਿਹਾ ਵੀ ਇੱਥੇ ਉਸ ਉੱਥੇ ਕਹਿੰਦੇ ਕੋਈ ਵੀ ਰੈਕਰਡ ਸਾਡੇ ਕੋਲ ਨਹੀਂ ਹੈ। ਅਤੇ ਕੋਰਨਰ ਸਰਵਿਸ ਦਾ ਕਹਿਣਾ ਕਿ ਉਹਨਾਂ ਨੇ ਓਵਰਡੋਜ਼ ਦੇ ਜਿਹੜੇ ਅੰਕੜੇ ਨੇ 25 ਸਤੰਬਰ ਤੋਂ ਦੇਖੇ ਨੇ, ਕਹਿੰਦੇ ਉਸ ਇਲਾਕੇ ਦੇ ਵਿੱਚ ਕੋਈ ਡੈਥ ਨਹੀਂ ਹੋਈ। ਸੋ ਉਸ ਤੋਂ ਬਾਅਦ ਜੌਨ ਰਸਟੈਡ ਵੱਲੋਂ ਹੁਣ ਇਹ ਕਿਹਾ ਜਾ ਰਿਹਾ, ਕਹਿੰਦੇ ਕਿ ਜਿਹੜੀ ਉਹ ਓਵਰਡੋਜ਼ ਉਹਨਾਂ ਨੇ ਵੇਖੀ, ਜੋ ਇੰਸੀਡੈਂਟ ਉਹਨਾਂ ਨੇ ਵੇਖਿਆ, ਉਹ ਬਰਾੜ ਤੇ ਹੈਮਕੈਨ ਸਟਰੀਟਸ ਦੇ ਆਲੇ ਦੁਆਲੇ ਸੀਗਾ। ਤੇ ਕਹਿੰਦੇ ਮੂਵਿੰਗ ਕਾਰ ਦੇ ਵਿੱਚੋਂ ਸੀ, ਉਹਨਾਂ ਦੇ ਅਸਿਸਟੈਂਟ ਵੱਲੋਂ ਫੋਟੋ ਵੀ ਖਿੱਚੀ ਗਈ ਸੀ, ਪਰ ਉਹ ਜਿਹੜਾ ਵਿਅਕਤੀ ਸੀ ਉਹਦੀ ਮੌਤ ਨਹੀਂ ਹੋਈ, ਬੜੀ ਇੱਕ ਬਚਾਅ ਹੋ ਗਿਆ,
ਕਹਿੰਦੇ ਮੈਨੂੰ ਖੁਸ਼ੀ ਆ,
ਹਾਂ ਉਹ ਵਿਅਕਤੀ ਸਰਵਾਈਵ ਕਰ ਗਿਆ। ਤੇ ਸੋ ਪਰ ਉਸ ਤੋਂ ਬਾਅਦ ਗੱਲ ਹੋ ਰਹੀ ਹੈ ਕਿ ਵੀ ਇਹ ਸ਼ਾਇਦ ਥੋੜਾ ਗੈਰ ਜ਼ਿੰਮੇਵਾਰਾਨਾ ਇਹ ਥੋੜਾ ਇੱਕ ਬਿਆਨ ਸੀ,
ਗੱਲ ਵਧਾ ਚੜਾ ਕੇ ਪੇਸ਼ ਕਰ ਦਿੱਤੀ ਗਈ। ਸੋ ਇਸ ਚੀਜ਼ ਨੂੰ ਲੈ ਕੇ ਜਿਹੜੀ ਟੀਕਾ ਟਿੱਪਣੀ ਹੋ ਰਹੀ ਆ, ਜਿਹੜੇ ਸਮਰਥਕ ਨੇ ਦੇਖੋ ਬੀ ਸੀ ਕੰਜ਼ਰਵੇਟਿਵ ਦੇ, ਉਹਨਾਂ ਦਾ ਇਹ ਕਹਿਣਾ ਕਿ ਬੀ ਸੀ ਦੇ ਵਿੱਚ ਓਵਰਡੋਜ਼ ਕਰਕੇ ਜਿੰਨੀਆਂ ਮੌਤਾਂ ਹੋਈਆਂ ਉਹਦੀ ਗੰਭੀਰਤਾ ਨੂੰ ਤਾਂ ਝੁਠਲਾਇਆ ਨਹੀਂ ਜਾ ਸਕਦਾ, ਪਰ ਡਿਬੇਟ ਸਟੇਜ 'ਤੇ ਵਾਸੂ ਜੀ ਜਦੋਂ ਇਹ ਗੱਲ ਜੌਨ ਰਸਟੈਡ ਨੇ ਆਖੀ ਸੀ, ਜਦੋਂ ਉਹਨਾਂ ਨੇ ਇੰਨਾ ਮਤਲਬ ਕਹਿ ਲਓ ਕਿ ਕੌਨਫੀਡੈਂਟਲੀ ਜਾਂ ਕਹਿ ਲਓ ਇੰਨਾ ਡੰਕੇ ਦੀ ਚੋਟ 'ਤੇ ਗੱਲ ਆਖੀ ਕਿ ਆਉਂਦੇ ਆਉਂਦੇ ਉਹਨਾਂ ਨੇ ਵੇਖਿਆ ਇੱਕ ਵਿਅਕਤੀ ਓਵਰਡੋਜ਼ ਕਰਕੇ ਮਾਰਿਆ ਗਿਆ, ਇਸ ਤਰ੍ਹਾਂ ਦਾ ਬ੍ਰਿਟਿਸ਼ ਕੋਲੰਬੀਆ ਡੇਵੀਡੀ ਬੀ ਨੇ ਸਿਰ ਦਿੱਤਾ, ਉਹ ਵਾਸੂ ਜੀ ਸ਼ੌਕਿੰਗ ਬਹੁਤ ਸੀ ਸੁਣਨਾ।
ਉਹਨਾਂ ਨੇ ਉਦੋਂ ਇਹ ਵੀ ਕਿਹਾ ਸੀ, ਕਹਿੰਦੇ ਵੀ ਬਹੁਤ ਸਾਰੇ ਫਸਟ ਰਿਸਪੋਂਡਰਸ ਆਲੇ ਦੁਆਲੇ ਸੀਗੇ, ਆਈ ਸੌ ਸਮ ਪੀਪਲ ਪੰਪਿੰਗ ਹਿਸ ਚੈਸਟ ਟ੍ਰਾਈਂਗ ਟੂ ਸੇਵ ਹਿਮ, ਪਰ ਜਿਹੜੀ ਉਹ ਫੋਟੋ ਵੀ ਆ, ਫੋਟੋ ਦੇ ਵਿੱਚ ਕੋਈ ਫਸਟ ਰਿਸਪੋਂਡਰਸ ਆਲੇ ਦੁਆਲੇ ਨਜ਼ਰ ਨਹੀਂ ਆ ਰਹੇ।
ਸੋ ਜਿਹੜੀ ਫੋਟੋ ਤੁਸੀਂ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਕਿਉਂਕਿ ਹੁਣ ਉਹ ਕਹਿ ਰਹੇ ਨੇ ਕਿ ਬਰਾੜ ਤੇ ਹੈਲਮਕਿਨ ਸਟਰੀਟ ਤੇ ਕਾਰਨਰ ਤੇ ਉਹਨਾਂ ਨੇ ਵੇਖਿਆ ਸੀ ਤੁਰੀ ਜਾਂਦੀ ਗੱਡੀ ਚੋਂ ਕਿ ਕਿਸੇ ਵਿਅਕਤੀ ਨੂੰ ਕੋਈ ਅਟੈਂਡ ਕਰ ਰਿਹਾ ਸੀ, ਜਿਹੜੇ ਵਿਅਕਤੀ ਅਟੈਂਡ ਕਰਦੇ ਪਏ ਸੀ ਉਹਨਾਂ ਦੇ ਵਿੱਚੋਂ ਕੋਈ ਐਮਰਜੈਂਸੀ ਰਿਸਪੋਂਡਰ ਨਹੀਂ ਸੀ। ਜਿਹੜੀ ਉਹ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਜੌਨ ਰਸਟੈਡ ਦੇ ਜਿਹੜੇ ਸਟਾਫ ਮੈਂਬਰ ਵੱਲੋਂ, ਉਹਦੇ ਵਿੱਚ ਕੋਈ ਐਮਰਜੈਂਸੀ ਵਹੀਕਲ ਵੀ ਉਸ ਆਲੇ ਦੁਆਲੇ ਉਸ ਇਲਾਕੇ ਦੇ ਵਿੱਚ ਖੜਿਆ ਨਜ਼ਰ ਨਹੀਂ ਆਉਂਦਾ।
ਓਨੈਸਟਲੀ ਵਿਜੇ, ਜਦੋਂ ਉਹਨਾਂ ਨੇ ਡਿਬੇਟ ਦੀ ਸ਼ੁਰੂਆਤ ਵਿੱਚ ਇਹ ਗੱਲ ਕਹੀ ਸੀ, ਉਹਨਾਂ ਨੇ ਕਿਹਾ, ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਮੈਂ ਕਾਰ ਦੇ ਵਿੱਚੋਂ ਮੈਂ ਜਾ ਰਿਹਾ ਤੇ ਮੈਂ ਦੇਖਿਆ। ਸੋ ਉਦੋਂ ਵੀ ਮੇਰੇ ਥੋਟ ਆਇਆ ਵੀ ਤੁਸੀਂ ਇਹ ਕਿਵੇਂ ਉਦੋਂ ਸ਼ੋਰ ਹੋ ਸਕਦੇ ਹੋ ਵੀ ਉਸ ਵਿਅਕਤੀ ਦੀ ਡੈਥ ਹੋ ਗਈ।
ਮੈਂ
ਵਨ ਕੈਨ ਨੈਵਰ ਬੀ ਸ਼ੋਰ, ਜਿਹਦੇ ਤੱਕ ਅਧਿਕਾਰਤ ਸਟੇਟਮੈਂਟ ਨਹੀਂ ਆਉਂਦੀ
ਅਨਲੈਸ ਯੂ ਸੌ ਅ ਬੋਡੀ ਬੈਗ।
ਐਗਜੈਕਟਲੀ। ਸੋ ਉਹ ਜਿਹੜੀ ਚੀਜ਼ ਆ
ਜੀ,
ਸੋ ਉਹ ਉਹਨਾਂ ਦੀ ਗਲਤ ਸਾਬਤ ਹੋਈ ਹੈ ਗੱਲ, ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਟੋਰੀ ਦੇ ਵਿੱਚ ਥੋੜਾ ਚੇਂਜ ਕੀਤਾ।
ਸੋ ਇਹ ਕੁਝ ਗੱਲਾਂ ਇਲੈਕਸ਼ਨ ਕੈਂਪੇਨ ਦੇ ਵਿੱਚੋਂ ਕੁਝ ਜਿਹੜੀਆਂ ਉੱਭਰ ਰਹੀਆਂ ਕੰਟਰੋਵਰਸੀਜ਼ ਨੇ, ਇਹ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਕੱਲ੍ਹ ਤੋਂ ਡਿਸਕਸ਼ਨ ਦੇ ਵਿੱਚ ਰਹੀਆਂ, ਹੁਣ ਇਹ ਅੱਜ ਕਿੰਨਾ ਚਿਰ ਚੱਲਦੀਆਂ ਨੇ, ਅੱਜ ਕੋਈ ਹੋਰ ਅਜਿਹਾ ਬਿਆਨ ਆਉਂਦਾ ਜਾਂ ਕੋਈ ਹੋਰ ਅਜਿਹੀ ਜਾਣਕਾਰੀ ਆਉਂਦੀ ਹੈ ਜਿਹੜੀ ਇਸ ਨੂੰ ਸੁਪਰਸੀਡ ਕਰ ਲੈਂਦੀ ਹੈ।
ਜੌਨ ਰਸਟੈਡ ਅੱਜ ਨਾਰਥ ਵੈਂਕੂਵਰ ਵਿੱਚ ਜਾ ਕੇ ਬੀ ਸੀ ਫੈਰੀਜ਼ ਨਾਲ ਸੰਬੰਧਿਤ ਅਨਾਊਂਸਮੈਂਟ ਕਰਨ ਜਾ ਰਹੇ ਨੇ ਕਿ ਜਿਹੜੀਆਂ ਫੈਰੀਜ਼ ਨੇ ਫਿਊਚਰ ਦੇ ਵਿੱਚ ਅਸੀਂ ਬੀ ਸੀ ਦੇ ਵਿੱਚ ਬਣਾਵਾਂਗੇ, ਉਹ ਸਾਡੇ ਕੋਲ ਕਪੈਸਿਟੀ ਹੈ ਕਿ ਨਹੀਂ। ਸੀ ਸਪੈਨ ਵਾਲਿਆਂ ਦਾ ਕਹਿਣਾ ਸਾਡੇ ਕੋਲ ਕੋਈ ਕਪੈਸਿਟੀ ਨਹੀਂ, ਅਸੀਂ ਜਿਹੜੀਆਂ ਬਾਹਰੋਂ ਜਿਹੜੀਆਂ ਫੈਰੀਜ਼ ਬਣ ਕੇ ਆਉਂਦੀਆਂ ਉਹਨਾਂ ਦੀ ਕੋਸਟ ਨੂੰ ਅਸੀਂ ਮੀਟ ਨਹੀਂ ਕਰ ਸਕਦੇ, ਪਰ ਅੱਜ ਇਦਾਂ ਦੀ ਅਨਾਊਂਸਮੈਂਟ ਹੋਣੀ ਹੈ ਤੇ ਉਸ ਅਨਾਊਂਸਮੈਂਟ ਦੌਰਾਨ ਵੀ ਡੈਫੀਨੇਟਲੀ ਇਹ ਜਿਹੜੇ ਦੋਨੋਂ ਇਸ਼ੂਜ਼ ਨੇ ਇਹਨਾਂ ਬਾਰੇ ਸਵਾਲ ਪੁੱਛੇ ਜਾਣਗੇ। ਮੀਡੀਆ ਅਵੇਲੇਬਿਲਿਟੀ ਹੈ ਤੇ ਉਹ ਅਨਾਊਂਸਮੈਂਟ ਕੀ ਹੁੰਦੀ ਹੈ, ਬੀ ਸੀ ਫੈਰੀਜ਼ ਦੀ ਕਾਇਆ ਪਲਟ ਕਿਵੇਂ ਕਰਨਗੇ ਬੀ ਸੀ ਕੰਜ਼ਰਵੇਟਿਵਸ, ਉਹਦੇ ਵਿੱਚ ਵੀ ਕਾਫੀ ਲੋਕਾਂ ਦੀ ਰੁਚੀ ਰਹੇਗੀ।
ਜਿਹੜੀ ਵਾਸੜੀ ਆਹ ਬੀ ਸੀ ਦੇ ਵਿੱਚ ਫੈਰੀਜ਼ ਮੈਨੂਫੈਕਚਰ ਕਰਨ ਦੀ ਗੱਲ ਹੈ ਨਾ, ਇਹ ਇੰਨਾ ਸੌਖਾ ਕੰਮ ਹੈ ਨਹੀਂ, ਨਾਮੁਮਕਿਨ ਨਹੀਂ ਆ। ਪਰ ਜਿਵੇਂ ਤੋਂ ਜਿਹੜਾ ਸਭ ਤੋਂ ਇੰਪੋਰਟੈਂਟ ਪਹਿਲੂ ਤਾਂ ਇਹੀ ਹੈ ਕਿ ਜਿਹੜੇ ਦੂਜੇ ਮੁਲਕਾਂ ਦੇ ਵਿੱਚ ਜਦੋਂ ਫੈਰੀਜ਼ ਬਣਦੀਆਂ, ਖਾਸ ਤੌਰ 'ਤੇ ਈਸਟਰਨ ਯੂਰੋਪੀਅਨ ਮੁਲਕਾਂ ਦੇ ਵਿੱਚ ਜਿਸ ਭਾਅ 'ਤੇ ਉਹਨਾਂ ਨੂੰ ਲੇਬਰ ਮਿਲ ਜਾਂਦੀ ਆ, ਸਾਨੂੰ ਉਸ ਭਾਅ 'ਤੇ ਇੱਥੇ ਲੇਬਰ ਨਹੀਂ ਮਿਲਦੀ ਅਤੇ ਹੋਰ ਵੀ ਜਿਹੜੇ ਕੁਝ ਕੰਸਟਰੇਂਟਸ ਨੇ, ਉਹਨਾਂ ਕਰਕੇ ਇੱਥੇ ਫੈਰੀ ਮੈਨੂਫੈਕਚਰਿੰਗ ਦਾ ਕੰਮ ਔਖਾ ਬੜਾ। ਜੇ ਅਜਿਹਾ ਹੋ ਸਕੇ, ਔਨ ਦੀ ਅਦਰ ਹੈਂਡ ਜੇ ਅਜਿਹਾ ਹੋ ਸਕੇ, ਵਾਸੂ ਜੀ ਹੁਣ ਬੀ ਸੀ ਫੈਰੀਜ਼ ਨੇ ਆਪਣੀ ਸਾਰੀ ਫਲੀਟ ਚੇਂਜ ਕਰਨੀ ਆ, ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਹੋਣੀਆਂ ਨੇ ਉਹ ਮਲਟੀ ਬਿਲੀਅਨ ਡਾਲਰ ਦੇ ਪ੍ਰੋਜੈਕਟਸ ਨੇ ਉਹ, ਅਤੇ ਉਹਦਾ ਜੇ ਉਹ ਸਾਡੀ ਲੋਕਲ ਇਕੋਨਮੀ ਦੇ ਵਿੱਚ ਜੇ ਉਹ ਪੈਸੇ ਪੰਪ ਹੋ ਸਕਣ ਤਾਂ ਫਿਰ ਤਾਂ ਉਹਦੇ ਵਰਗੀ ਗੱਲ ਕੋਈ ਨਹੀਂ, ਪਰ ਉਹ ਰਾਹ ਔਖਾ ਉਹ। ਬਾਕੀ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੀ ਵੀ ਗੱਲਬਾਤ ਸੁਣਦੇ ਹੋ ਉਹਦੇ ਉੱਪਰ ਆਪਣਾ ਕੋਈ ਕਮੈਂਟ, ਆਪਣਾ ਕੋਈ ਵਿਚਾਰ ਤੁਸੀਂ ਸਾਂਝਾ ਕਰਨਾ ਹੋਵੇ ਉਹਦੇ ਬਾਰੇ, ਤਾਂ ਵਟਸਐਪ 'ਤੇ ਮੈਸੇਜ ਕਰਨਾ 604-807-0915 604-807-0915 ਅਤੇ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਦੀ ਜਿਹੜੀ ਪੋਡਕਾਸਟ ਆ ਉਹਨੂੰ ਤੁਸੀਂ ਦਿਨ ਦੇ ਵਿੱਚ ਲੇਟਰ ਔਨ ਆਪਣੇ ਸਮੇਂ ਦੀ ਸਹੂਲਤ ਮੁਤਾਬਕ ਸੁਣ ਸਕਦੇ ਹੋ ਅਤੇ ਤੁਸੀਂ ਪੋਡਕਾਸਟ ਨੂੰ ਸਬਸਕ੍ਰਾਈਬ ਕਰਨਾ ਔਨ ਸਪੋਟੀਫਾਈ, ਐਪਲ ਪੋਡਕਾਸਟ, ਗੂਗਲ, ਯੂਟਿਊਬ ਜਾਂ ਬਾਕੀ ਜਿੰਨੇ ਵੀ ਮੇਜਰ ਪਲੈਟਫਾਰਮਸ ਨੇ। ਕਨੈਕਟ ਨਿਊਜ਼ ਰੂਮ ਸਾਡੀ ਪੋਡਕਾਸਟ ਦਾ ਨਾਮ ਹੈ, ਕਨੈਕਟ ਨਿਊਜ਼ ਰੂਮ। ਸੋ ਕਨੈਕਟ ਵਨ ਵਰਡ ਐਂਡ ਦ ਸੈਕਿੰਡ ਵਰਡ ਇਜ਼ ਨਿਊਜ਼ ਰੂਮ, ਉਹਨੂੰ ਤੁਸੀਂ ਸਬਸਕ੍ਰਾਈਬ ਕਰਨਾ ਹੈ। ਵਾਸੂ ਜੀ, ਬ੍ਰੇਕ ਲੈ ਲਈਏ ਛੋਟੀ ਜੀ, ਸ਼ੋਰ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਚਲੋ ਸੂਬਾਈ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਅੱਜ ਅੱਛਾ ਐਡਵਾਂਸ ਵੋਟਿੰਗ ਵੀ ਸ਼ੁਰੂ ਹੋ ਗਈ ਹੋਈ ਆ, ਸੋ ਉਹਦੇ ਵਾਸਤੇ ਵੀ ਜਿਨ੍ਹਾਂ ਨੂੰ ਲੱਗਦਾ ਵੀ 19 ਤਰੀਕ ਨੂੰ ਵੋਟ ਪਾਉਣ ਦਾ ਸਮਾਂ ਜਿਨ੍ਹਾਂ ਕੋਲ ਨਹੀਂ ਹੋਏਗਾ, ਉਹਨਾਂ ਕੋਲ ਅੱਜ ਤੋਂ ਲੈ ਕੇ ਪਹਿਲਾਂ
14 ਤਰੀਕ ਤੱਕ ਕੁਝ ਸਪੈਸ਼ਲ ਜਿਹੜੇ ਪੋਲਿੰਗ ਸੈਂਟਰ ਮਖਸੂਸ ਕੀਤੇ ਗਏ ਨੇ ਤੇ ਉਹਨਾਂ ਦੀ ਜਿਹੜੀ ਸੂਚੀ ਆ ਉਹ ਬੀਸੀ ਇਲੈਕਸ਼ਨ ਬੀਸੀ ਦੀ ਵੈਬਸਾਈਟ ਤੇ ਉਪਲਬਧ ਹੈ,
ਫਰੰਟ ਪੇਜ ਤੇ ਪਈ ਆ, ਪੀਡੀਐਫ ਆ।
ਬਿਲਕੁਲ, ਸੋ ਉਹ ਜਾ ਕੇ ਤੁਸੀਂ ਦੇਖ ਲਓ ਤੇ ਉਹਦੇ ਵਿੱਚ ਇੱਕ ਟੂਲ ਹੈਗਾ ਜਿਹੜਾ ਤੁਹਾਡੀ ਲੋਕੇਸ਼ਨ ਡਿਟੈਕਟ ਕਰਕੇ ਤੁਹਾਡੇ ਘਰ ਦੇ ਜਿਹੜਾ ਸਭ ਤੋਂ ਨਜ਼ਦੀਕੀ ਸੈਂਟਰ ਆ ਐਡਵਾਂਸ ਪੋਲਿੰਗ ਵਾਸਤੇ ਉਹ ਵੀ ਦੱਸ ਦਿੰਦਾ, ਸੋ ਉੱਥੇ ਜਾਓ, ਬੜਾ ਕਨਵੀਨੀਅੰਟ ਆ। ਤੇ ਕਈ ਲੋਕ ਇਹ ਵੀ ਪ੍ਰੈਫਰ ਕਰਦੇ ਵੀ ਕਹਿੰਦੇ ਲਾਈਨ 'ਚ ਲੱਗਣਾ ਪੈਣਾ ਪੋਲਿੰਗ ਡੇ ਵਾਲੇ ਦਿਨ, ਕਈ ਉਸ ਚੀਜ਼ ਨੂੰ ਇੰਜੋਏ ਕਰਦੇ ਨੇ ਤੇ ਕਈਆਂ ਦਾ ਕਹਿਣਾ ਵੀ ਯਾਰ ਭੀੜ ਭੜੱਕਾ ਨਹੀਂ ਚਾਹੀਦਾ, ਸੋ ਤੁਹਾਡੀ ਆਪਣੀ ਪ੍ਰੈਫਰੈਂਸ ਮੁਤਾਬਕ ਬੜਾ ਵਧੀਆ ਇੱਕ ਐਕਸਪੀਰੀਅੰਸ ਆ। ਇਸ ਵਾਰ ਵਿਜੇ ਜੀ ਸਿਸਟਮ ਨੂੰ ਥੋੜਾ ਇਲੈਕਟ੍ਰੋਨਿਕ ਵੀ ਬਣਾਇਆ ਗਿਆ ਤੇ ਇਸ ਵਾਰ ਕੀ ਆ ਕਿ ਪਹਿਲਾਂ ਹੁੰਦੀਆਂ ਸੀ ਵੋਟਰ ਲਿਸਟ ਜਿਹੜੀਆਂ ਕਾਗਜ਼ੀ ਹੁੰਦੀਆਂ ਸੀ, ਇਸ ਵਾਰ ਕਹਿੰਦੇ ਲੈਪਟਾਪਸ ਰੱਖੇ ਗਏ ਨੇ ਜਿਹੜੇ ਨੈਟਵਰਕ ਨੇ ਆਪਸ ਦੇ ਵਿੱਚ ਨੈਟਵਰਕ ਨੇ, ਸੋ ਵੋਟਰ ਜੇ ਤੁਹਾਡੇ ਕੋਲ ਵੇਅਰ ਟੂ ਵੋਟ ਕਾਰਡ ਤੁਹਾਡਾ ਨਹੀਂ ਵੀ ਪਹੁੰਚਿਆ ਮੇਲ ਦੇ ਵਿੱਚ ਤੇ ਉਸ ਤੋਂ ਬਿਨਾਂ ਵੀ ਤੁਸੀਂ ਉੱਥੇ ਜਾ ਕੇ ਰਜਿਸਟਰ ਕਰ ਸਕਦੇ ਹੋ ਤੇ ਤੁਹਾਨੂੰ ਵੋਟਰ ਸੂਚੀ ਦੇ ਵਿੱਚ ਤੁਹਾਡਾ ਨਾਮ ਲੱਭਣਾ ਹੁਣ ਉੱਥੇ ਜਿਹੜੇ ਲੋਕ ਬੈਠੇ ਨੇ ਉਹਨਾਂ ਵਾਸਤੇ ਸੌਖਾ ਹੋ ਜਾਏਗਾ ਕਿਉਂਕਿ ਉਹ ਇਲੈਕਟ੍ਰੋਨਿਕ ਹੋ ਗਿਆ ਸਿਸਟਮ, ਤੇ ਨਾਲ ਜਦੋਂ ਤੁਸੀਂ ਵੋਟ ਪਾਤੀ ਤੁਹਾਡਾ ਨਾਮ ਸਟ੍ਰਾਈਕ ਆਫ ਕਰ ਦਿੱਤਾ ਜਾਏਗਾ, ਉਹ ਪੂਰੇ ਸਿਸਟਮ ਦੇ ਵਿੱਚ ਹੋ ਜਾਏਗਾ, ਉਹਦੇ ਨਾਲ ਡੁਪਲੀਕੇਸ਼ਨ ਵੀ ਨਹੀਂ ਹੋਣੀ
ਪਹਿਲਾਂ।
ਇਹਦੇ ਨਾਲ ਕੀ ਹੈ ਕਿ ਕਹਿੰਦੇ ਜਿਹੜਾ ਲਾਈਨ ਅਪ ਵੇਟ ਟਾਈਮ ਹੈਗਾ ਉਹ ਵੀ ਘਟੇਗਾ, ਸੋ ਓਵਰਆਲ ਜਿਹੜਾ ਯੂਜ਼ਰ ਐਕਸਪੀਰੀਅੰਸ ਹੈ ਉੱਥੇ ਜਾ ਕੇ ਵੀ ਤੁਸੀਂ ਜਦੋਂ ਵੋਟ ਪਾਉਣੀ ਹੈ ਤੁਹਾਨੂੰ ਜ਼ਿਆਦਾ ਦੇਰ ਲਾਈਨ 'ਚ ਸ਼ਾਇਦ ਨਾ ਲੱਗਣਾ ਪਵੇ ਇਸ ਵਾਰ, ਤੇ ਨਾਲ ਜਦੋਂ ਵੋਟਿੰਗ ਹੋ ਗਈ ਐਂਡ ਵਿੱਚ ਜਦੋਂ ਨਤੀਜੇ ਕੰਪਾਈਲ ਕੀਤੇ ਜਾਣੇ ਨੇ ਜਦੋਂ ਕਾਊਂਟਿੰਗ ਹੋਣੀ ਆ, ਕਹਿੰਦੇ ਬਹੁਤ ਜਲਦੀ ਹੋ ਜਾਏਗੀ ਇਸ ਵਾਰ, ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਸਾਰੇ 98% ਵੋਟਾਂ ਕਹਿੰਦੇ ਕਾਊਂਟ ਹੋ ਜਾਣਗੀਆਂ। ਆਮ ਤੌਰ ਤੇ 2 ਹਫ਼ਤੇ ਲੱਗ ਜਾਇਆ ਕਰਦੇ ਬਾਅਦ ਵਿੱਚ ਜਿਹੜੇ ਮੇਲ ਇਨ ਬੈਲਟਸ ਨੇ ਖਾਸ ਤੌਰ ਤੇ ਜਿਹੜੇ ਐਬਸੈਂਟੀ ਵੋਟਸ ਨੇ ਉਹਨਾਂ ਨੂੰ ਕਾਊਂਟ ਪੂਰੀ ਮੁਕੰਮਲ ਕਾਊਂਟਿੰਗ ਕਰਨ ਵਾਸਤੇ 2 ਹਫ਼ਤੇ ਬਾਅਦ ਵਿੱਚ ਲੱਗ ਜਾਇਆ ਕਰਦੇ ਨੇ, ਤੇ ਇਸ ਵਾਰ ਕਹਿੰਦੇ 98% ਵੋਟਾਂ ਕਾਊਂਟ ਹੋ ਜਾਣਗੀਆਂ ਇਲੈਕਸ਼ਨ ਨਾਈਟ।
ਹਾਂ, ਤੇ ਦੂਜਾ ਵਾਸੂ ਜੀ, ਜਿਹੜੀਆਂ ਆਹ ਆਪ ਜਾ ਕੇ ਜਿਹੜੀ ਪੋਲਿੰਗ ਹੁੰਦੀ ਹੈ, ਜਿਹੜੀਆਂ ਵੋਟਾਂ ਪਾਉਂਦੇ ਨੇ ਵੋਟਰਸ, ਉਹਨਾਂ ਨੂੰ ਵੀ ਪਹਿਲਾਂ ਕਾਊਂਟ ਕਰਨ ਦੇ ਵਿੱਚ ਸਮਾਂ ਜ਼ਿਆਦਾ ਲੱਗਦਾ ਸੀ ਪਹਿਲਾਂ, ਕਿਉਂਕਿ ਜਿਹੜੀ ਮੈਨੂਅਲ ਕਾਊਂਟਿੰਗ ਹੋਇਆ ਕਰਦੀ ਸੀ। ਐਤਕੀ ਭਾਵੇਂ ਦੇਖੋ ਵੋਟ ਤੇ ਪਾਣੀ ਕਾਗਜ਼ ਰਾਹੀਂ ਆ, ਪਰ ਜਿਹੜੀ ਉਹਦੀ ਟੈਬੂਲੇਸ਼ਨ ਹੋਣੀ ਆ, ਜਿਹੜੀ ਅੱਗੇ ਉਹਦੀ ਫਰਦਰ ਗਿਣਤੀ ਹੋਣੀ ਆ, ਉਹ ਹੁਣ ਕੰਪਿਊਟਰਾਈਜ਼ ਤਰੀਕੇ ਨਾਲ
ਹੋਣੀ,
ਇਲੈਕਟ੍ਰੋਨਿਕ ਟੈਬੂਲੇਟਰਸ ਨਾਲ ਹੋਣੀ ਆ। ਉਹਦੇ ਨਾਲ ਪਹਿਲਾਂ ਗਿਣਤੀ ਸ਼ੁਰੂ ਹੋਣ ਦੇ ਵਿੱਚ ਹੀ ਕਈ ਥਾਵਾਂ 'ਤੇ 1 ਘੰਟਾ ਲੱਗ ਜਾਂਦਾ ਸੀ ਕਿ ਪੋਲਸ ਕਲੋਜ਼ ਹੋਈਆਂ, ਉਹ ਤੋਂ 8 ਵਜੇ ਪੋਲ ਬੰਦ ਹੋਈ, ਉਸ ਤੋਂ ਬਾਅਦ ਫਿਰ 1 ਘੰਟੇ ਬਾਅਦ ਤਾਂ ਗਿਣਤੀ ਸ਼ੁਰੂ ਹੋਣੀ ਆ, ਫਿਰ ਨਤੀਜੇ ਆਉਣਗੇ। ਐਤਕੀ ਦੱਸਿਆ ਜਾ ਰਿਹਾ ਔਨ ਇਲੈਕਸ਼ਨ ਨਾਈਟ ਕਿ ਵਿਦ ਇਨ ਦ ਫਸਟ 40-45 ਮਿੰਟਸ ਕਾਫ਼ੀ ਨਤੀਜੇ ਕਾਫ਼ੀ ਹੱਦ ਤੱਕ ਬੜੇ ਕਲੀਅਰ ਹੋ ਜਾਣਗੇ। ਵਿਦ ਇਨ ਦ ਫਸਟ 15 ਮਿੰਟਸ ਜਿਹੜੀਆਂ ਕੁਝ ਛੋਟੀਆਂ ਰਾਈਡਿੰਗਸ ਨੇ ਜਿੱਥੇ ਵੋਟਰਸ ਦੀ ਗਿਣਤੀ ਘੱਟ ਆ, ਉਹਨਾਂ ਦੇ ਨਤੀਜੇ ਪਹਿਲੇ 15 ਮਿੰਟਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਅਤੇ ਹਾਂ, ਜਿੱਥੇ ਕਿਤੇ ਰੇਸ ਬੜੀ ਕਲੋਜ਼ ਹੋ ਜਾਂਦੀ ਆ ਜੇ ਮਹਿਜ਼ ਕੁਝ ਵੋਟਾਂ ਦਾ ਹੀ ਫਰਕ ਰਹਿ ਜਾਂਦਾ, ਉੱਥੇ ਫਿਰ ਮੈਨੂਅਲੀ ਕਾਊਂਟਿੰਗ ਵੀ ਕੀਤੀ ਜਾਣੀ ਹੈ ਟੂ ਮੇਕ ਸ਼ੋਰ ਕਿ ਹਰ ਵੋਟ ਕੋਈ ਵੋਟ ਰਹਿ ਨਾ ਜਾਵੇ ਅਕਾਊਂਟ ਫੋਰ ਹੋਣ ਤੋਂ। ਪਰ ਐਤਕੀ ਜਿਹੜਾ ਪ੍ਰੋਸੈਸ ਆ ਉਹ ਕਿਤੇ ਜ਼ਿਆਦਾ ਐਫੀਸ਼ੀਐਂਟ ਹੋਣ ਦੇ ਜਿਹੜੇ ਵਾਅਦੇ ਨੇ ਉਹ ਕੀਤੇ ਜਾ ਰਹੇ ਨੇ। ਇਨਫੈਕਟ ਇਹ ਵਾਲਾ ਪ੍ਰੋਸੈਸ 2020 ਦੇ ਵਿੱਚ ਜਿਹੜਾ ਇਲੈਕਸ਼ਨ ਸੀ ਉਦੋਂ ਇਸ ਪ੍ਰੋਸੈਸ ਨੂੰ ਪਾਸ ਤੇ ਕਰ ਦਿੱਤਾ ਗਿਆ ਸੀ, 2019 ਦੇ ਵਿੱਚ ਵਿਧਾਨ ਸਭਾ ਨੇ ਇਹਨੂੰ ਮਾਨਤਾ ਦੇ ਦਿੱਤੀ ਸੀ। ਪਰ ਉਦੋਂ ਕਿਉਂਕਿ 2020 ਦੇ ਵਿੱਚ ਇਲੈਕਸ਼ਨ ਸਨੈਪ ਇਲੈਕਸ਼ਨ ਕਾਲ ਕੀਤਾ ਗਿਆ ਸੀ, ਇਲੈਕਸ਼ਨ ਬੀਸੀ ਨੂੰ ਸਮਾਂ ਨਹੀਂ ਸੀ ਬਣਿਆ ਪੂਰਾ ਕਿ ਉਹ ਇਹ ਸਾਰੀਆਂ ਤਬਦੀਲੀਆਂ ਨੂੰ ਲਾਗੂ ਕਰ ਪਾਉਂਦੇ, ਸੋ ਹੁਣ ਇਹਨਾਂ ਨੂੰ ਲਾਗੂ ਕੀਤਾ ਜਾ ਰਿਹਾ ਤੇ ਵੇਖਦੇ ਹਾਂ ਵਾਸੂ ਜੀ ਕਿ ਇਹ ਸਿਸਟਮ ਸੱਚਮੁੱਚ ਕਿੰਨਾ ਕੁ ਐਫੀਸ਼ੀਐਂਟ ਰਹਿੰਦਾ।
ਵਿਜੇ ਜੀ, ਵੋਟਿੰਗ ਨਾਲ ਸੰਬੰਧਿਤ 2 ਬੜੇ ਇੰਪੋਰਟੈਂਟ ਸਵਾਲ ਆਏ ਨੇ ਵਟਸਐਪ ਤੇ
ਜੀ।
ਇੱਕ ਸਵਾਲ ਹੈ ਕਿ ਵੀ ਜਦੋਂ ਵੋਟ ਪਾਉਣ ਜਾਣਾ ਤਾਂ ਵੋਟਰ ਇਨਫੋਰਮੇਸ਼ਨ ਕਾਰਡ ਨਾਲ ਹੋਣਾ ਜ਼ਰੂਰੀ ਹੈ ਜਾਂ ਸਿਰਫ ਆਈਡੀ ਲੈ ਕੇ ਵੀ ਜਾ ਸਕਦੇ ਹਾਂ? ਸੋ ਤੁਸੀਂ ਆਪਣੀ ਬੀਸੀ ਆਈਡੀ ਕੋਈ ਵੀ ਜਿਹਦੇ ਤੇ ਤੁਹਾਡਾ ਐਡਰੈਸ ਤੇ ਤੁਹਾਡੀ ਫੋਟੋ ਹੋਵੇ ਤੁਸੀਂ ਉਹ ਲੈ ਕੇ ਚਲੇ ਜਾਓ, ਦੈਟ ਸ਼ੁੱਡ ਸਫਾਈਸ, ਦੈਟਸ ਇਨਫ। ਪਰ ਜੇ ਤੁਹਾਡੇ ਕੋਲ ਵੇਅਰ ਟੂ ਵੋਟ ਕਾਰਡ ਆਇਆ ਹੈ ਮੇਲ ਦੇ ਵਿੱਚ ਤੁਹਾਨੂੰ ਐਨਕਰੇਜ ਕੀਤਾ ਜਾਂਦਾ ਕਿ ਉਹਨੂੰ ਵੀ ਨਾਲ ਲੈ ਕੇ ਆਓ, ਫਿਰ ਤੁਹਾਨੂੰ ਲੱਭਣਾ ਸੌਖਾ ਹੋ ਜਾਂਦਾ ਸੂਚੀ ਦੇ ਵਿੱਚ। ਸੋ ਨਾਲ ਦੋਨੋਂ ਆਈ ਡੀ ਤਾਂ ਰਿਗਾਰਡਲੈਸ ਲੈ ਕੇ ਹੀ ਜਾਣੀ ਹੈ, ਆਈ ਡੀ ਤਾਂ ਆਪਣੇ ਨਾਲ ਰੱਖਣੀ, ਫੋਟੋ ਆਈ ਡੀ ਬੀ ਸੀ ਦੀ ਪ੍ਰੈਫਰੇਬਲੀ। ਜੇ ਤੁਹਾਡੀ ਕੋਈ ਫੋਟੋ ਆਈ ਡੀ ਨਹੀਂ ਆ, ਦੈਨ ਯੂ ਨੀਡ ਟੂ ਕੈਰੀ ਟੂ ਪੀਸਿਸ ਆਫ ਆਈ ਡੀ। ਸੋ ਉਹ ਜਿਹੜੀ ਪੂਰੀ ਸੂਚੀ ਇਲੈਕਸ਼ਨ ਬੀ ਸੀ ਦੀ ਵੈਬਸਾਈਟ ਤੇ ਉਪਲਬਧ ਹੈ। ਇੱਕ ਸਵਾਲ ਇਹ ਆਇਆ, ਕਹਿੰਦੇ ਵੀ ਕਿਸੇ ਹੋਰ ਸ਼ਹਿਰ ਦੇ ਵਿੱਚੋਂ ਵੀ ਅਸੀਂ ਵੋਟ ਕਰ ਸਕਦੇ ਹਾਂ? ਉਹ ਬਿਲਕੁਲ ਕਰ ਸਕਦੇ ਹੋ ਤੁਸੀਂ ਵੋਟ, ਪਹਿਲਾਂ ਵੀ ਤੁਸੀਂ ਕਰ ਸਕਦੇ ਸੀ, ਇਸ ਵਾਰ ਹੋਰ ਬਿਹਤਰ ਕਰ ਦਿੱਤਾ ਗਿਆ ਸਿਸਟਮ। ਹੁਣ ਕੀ ਕਹਿ ਰਹੇ ਨੇ, ਕਿਉਂਕਿ ਨੈਟਵਰਕ ਲੈਪਟਾਪਸ ਇਸਤੇਮਾਲ ਕੀਤੇ ਜਾ ਰਹੇ ਨੇ, ਜੇ ਤੁਸੀਂ ਫਰਜ਼ ਕਰੋ ਵੀ ਤੁਸੀਂ ਵਿਕਟੋਰੀਆ ਗਏ ਹੋਏ ਹੋ, 19 ਤਰੀਕ ਨੂੰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਜਾਂ ਐਡਵਾਂਸ ਪੋਲਿੰਗ ਦੇ ਵਿੱਚ ਵੋਟ ਪਾਉਣਾ ਚਾਹੁੰਦੇ ਹੋ, ਐਡਵਾਂਸ ਪੋਲਿੰਗ ਆਈ ਐਮ ਨੋਟ ਸ਼ੋਰ ਪਰ ਵੋਟਿੰਗ ਡੇ ਵਾਲੇ ਦਿਨ ਵੋਟ ਪਾਉਣਾ ਚਾਹੁੰਦੇ ਹੋ, ਤੇ ਤੁਸੀਂ ਵਿਕਟੋਰੀਆ ਵਿੱਚ ਹੋ ਉਸ ਵੇਲੇ, ਤੇ ਕਿਉਂਕਿ ਨੈਟਵਰਕਸ ਦੇ ਵਿੱਚ ਕਹਿੰਦੇ ਅਸੀਂ ਉਹ ਲੈਪਟਾਪ ਵਿੱਚ ਨੈਟਵਰਕਿੰਗ ਕਰਤੀ ਹੈ, ਸਾਰੇ ਜਿਹੜੇ ਆਪਸ ਵਿੱਚ ਲਿੰਕਡ ਨੇ, ਤੁਹਾਨੂੰ ਵਿਕਟੋਰੀਆ ਦੇ ਵਿੱਚ ਹੀ ਉਹ ਤੁਹਾਡੀ ਰਾਈਡਿੰਗ ਦੀ ਬੈਲਟ ਪ੍ਰਿੰਟ ਕਰਕੇ ਦੇ ਦੇਣਗੇ, ਤੇ ਤੁਸੀਂ ਉਹਦੇ ਉੱਤੇ ਆਪਣੀ ਵੋਟ ਪਾ ਕੇ ਉਹਨੂੰ ਉੱਥੇ ਪਾ ਦੇਣਾ, ਤੇ ਉਹ ਉਸੇ ਦਿਨ ਤੁਹਾਡੀ ਵੋਟ ਕਾਊਂਟ ਹੋ ਜਾਏਗੀ। ਪਹਿਲਾਂ ਕੀ ਹੁੰਦਾ ਸੀ ਕਿ ਜਿਹੜੀ ਇਸ ਤਰ੍ਹਾਂ ਕਿਸੇ ਹੋਰ ਰਾਈਡਿੰਗ ਦੇ ਵਿੱਚ ਪਾਈ ਗਈ ਵੋਟ, ਉਹ ਬਾਅਦ ਵਿੱਚ ਕਾਊਂਟ ਹੋਇਆ ਕਰਦੀ ਸੀ, ਉਹਨੂੰ 2 ਹਫ਼ਤੇ ਲੱਗ ਜਾਇਆ ਕਰਦੇ ਸੀ, ਹੁਣ ਉਹ ਵੀ ਸੇਮ ਡੇ ਹੀ ਕਾਊਂਟ ਹੋ ਜਾਏਗੀ। ਸੋ ਯੈਸ, ਤੁਸੀਂ ਬੀਸੀ ਦੇ ਵਿੱਚ ਕਿਤੇ ਵੀ ਹੋਵੋ, ਤੁਸੀਂ ਆਪਣੀ ਵੋਟ ਪਾ ਸਕਦੇ
ਹੋ, ਕਿਉਂਕਿ ਨਵਾਂ ਸਿਸਟਮ ਹੈ। ਐਤਕੀ
ਪਹਿਲਾਂ ਵੀ ਪਾ ਸਕਦੇ,
ਪਹਿਲਾਂ ਵੀ ਪਾਦੇ ਨਹੀਂ ਐਤਕੀ, ਹਾਂ, ਕਿਉਂ ਉਹਦੀ ਕਾਊਂਟਿੰਗ
ਹੁਣ ਉਸੇ ਦਿਨ ਹੀ ਹੋ ਜਾਣੀ ਹੈ। ਬੜਾ ਕਨਵੀਨੀਅੰਟ ਹੋ ਗਿਆ ਹੁਣ, ਜਿਹੜਾ ਕਿ ਸਿਸਟਮ ਅਪਗ੍ਰੇਡ, ਮਤਲਬ ਕਿ ਇਟਸ ਕਮ ਵੈਰੀ ਲੇਟ, ਪਹਿਲਾਂ ਹੋ ਜਾਣਾ ਚਾਹੀਦਾ ਸੀ, ਚਲੋ ਹੋ ਗਿਆ, ਚੰਗੀ ਗੱਲ ਆ, ਤੇ ਬਾਕੀ ਅਜੇ ਐਗਜ਼ੀਕਿਊਟ ਹੋਣਾ ਬਾਕੀ ਹੈ।
ਮੈਂ ਤਾਂ ਹੀ ਉਹ ਗੱਲ ਕਹਿੰਦਾ ਸੀ ਵੀ ਨਵਾਂ ਸਿਸਟਮ ਹੈ ਐਤਕੀ, ਸੋ ਹੋਪਫੁਲੀ
ਨਜ਼ਰ ਨਾ ਲੱਗ
ਜਾਏ, ਠੀਕ ਠਾਕ ਚੱਲੇ, ਵਧੀਆ ਚੱਲੇ, ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੁਕਾਵਟ ਜਾਂ ਕੋਈ ਵਿਘਨ ਨਾ ਪਏ, ਕਿਉਂਕਿ ਵਾਸੂ ਜੀ ਉਦਣ ਆਪਾਂ ਵੀ ਇੱਕ ਸਪੈਸ਼ਲ ਬ੍ਰੌਡਕਾਸਟ ਕਰਨੀ ਹੈ ਜਦੋਂ 19 ਤਰੀਕ ਨੂੰ ਇਲੈਕਸ਼ਨ ਨਤੀਜੇ ਆਉਣੇ ਨੇ ਸ਼ਾਮ ਨੂੰ। ਸੋ ਉਹ ਸਿਸਟਮ ਦਾ ਐਫੀਸ਼ੀਐਂਟਲੀ ਚੱਲਣਾ, ਨਿਪੁੰਨ ਤਰੀਕੇ ਨਾਲ ਚੱਲਣਾ ਸਾਡੇ ਲਈ ਵੀ ਬੜਾ ਜ਼ਰੂਰੀ ਹੈ।
ਬਿਲਕੁਲ, ਸਾਨੂੰ ਨਾ ਕਿਤੇ ਟੰਗ ਦੇਣ ਕਿ ਰਾਤ ਦੇ 1 ਵਜੇ ਤੱਕ ਬੈਠੇ ਰਹੋ।
ਹਾਂ, ਸਹੀ ਗੱਲ ਆ, ਉਮੀਦਵਾਰਾਂ ਨੇ ਤਾਂ ਦੇਖੋ, ਉਹਨਾਂ ਨੂੰ ਤਾਂ ਹੁਚਕੂ-ਤੁਚਕੂ ਲੱਗੀ ਹੋਣੀ ਹੈ ਜਦੋਂ ਨਤੀਜੇ ਆਉਣੇ ਨੇ, ਤੇ ਉਹਨਾਂ ਨੂੰ ਤਾਂ ਇਸ ਗੱਲ ਦਾ ਤਣਾਅ ਤਾਂ ਰਹਿੰਦੇ, ਟੈਨਸ਼ਨ ਤਾਂ ਹੁੰਦੀ ਆ ਵੀ ਭਾਈ ਜਿਹੜੇ ਲੱਡੂ ਦੇ ਆਰਡਰ ਕੀਤੇ ਨੇ ਉਹ ਹੁਣ ਵਧਾਈਏ ਕਿ ਜਿਹੜੇ ਕੀਤੇ ਸੀ ਆਰਡਰ ਉਹ ਵੀ ਕੈਂਸਲ ਕਰਨੇ ਪੈਣੇ ਆ। ਸੋ ਇਹ ਦੇਖਦੇ ਆ, ਖੈਰ ਚਲੋ 19 ਤਰੀਕ ਨੂੰ ਪਤਾ ਲੱਗੂ। ਵਾਸੂ ਜੀ, ਥੋੜੀ ਗੱਲ ਕਰ ਲਈਏ ਫੈਡਰਲ ਸਿਆਸਤ ਬਾਰੇ ਵੀ। ਫੈਡਰਲ ਸਿਆਸਤ ਦੇ ਵਿੱਚ ਹੁਣ 1 ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਕਿ ਸਰਕਾਰ ਆਪਣਾ ਕੋਈ ਕੰਮ ਨਹੀਂ ਕਰ ਪਾ ਰਹੀ, ਕਿਉਂਕਿ ਇੱਕ ਸਰਕਾਰ ਨੇ ਇੱਕ ਪਲਾਨ ਸ਼ੁਰੂ ਕੀਤਾ ਸੀ 2021 ਦੇ ਵਿੱਚ, ਸੋ ਇਹਦੀਆਂ ਜੜ੍ਹਾਂ ਉੱਥੋਂ ਸ਼ੁਰੂ ਹੁੰਦੀਆਂ ਨੇ, ਸਸਟੇਨੇਬਲ ਡਿਵੈਲਪਮੈਂਟ ਟੈਕਨੋਲੋਜੀ ਕੈਨੇਡਾ SDTC ਵਾਲਾ ਪਲਾਨ ਸੀ ਇਹ, ਜਿਹਦੇ ਰਾਹੀਂ ਸਰਕਾਰ ਨੇ ਗ੍ਰੀਨ ਟੈਕ ਫੰਡਿੰਗ ਜਾਰੀ ਕਰਨੀ ਸੀ ਥਰੂ ਦੇਅਰ, ਮਤਲਬ ਜਨਤਾ ਦੇ ਪੈਸਿਆਂ ਚੋਂ। ਇਹਨੂੰ ਲੈ ਕੇ ਰਿਪੋਰਟਾਂ ਬੀਤੇ ਸਮੇਂ ਦੇ ਵਿੱਚ ਆਈਆਂ ਕਿ ਕੁਝ ਜਿਹੜੀ ਫੰਡਿੰਗ ਸੀ ਅਜਿਹੇ ਪ੍ਰੋਜੈਕਟਸ ਵਾਸਤੇ ਦੇ ਦਿੱਤੀ ਗਈ ਜਿਹੜੇ ਕਿ ਐਲੀਜੀਬਲ ਹੀ ਨਹੀਂ ਸੀਗੇ। ਇਸ ਫੰਡਿੰਗ ਦੇ ਨਾਲ ਸੰਬੰਧਿਤ ਜਿਹੜੇ ਕੁਝ ਅਧਿਕਾਰੀ ਸੀ ਉਹ ਆਪਣੀਆਂ ਕੰਪਨੀਆਂ ਨੂੰ ਹੀ ਪੈਸੇ ਦਿੰਦੇ ਰਹੇ। ਇਸ ਫੰਡਿੰਗ ਦੇ ਸਿਲਸਿਲੇ ਨੂੰ ਸਰਕਾਰ ਨੇ ਕਿਵੇਂ ਐਡਮਿਨਿਸਟਰ ਕੀਤਾ, ਇਹਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਵਾਲਿਆਂ ਨੇ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ। ਉਹਨੂੰ ਦਸਤਾਵੇਜ਼ਾਂ ਦੀ ਕਹਾਣੀ ਨੂੰ ਲੈ ਕੇ ਸਾਰਾ ਰੇੜਕਾ ਪਿਆ ਹੋਇਆ, ਤੇ ਪਾਰਲੀਮੈਂਟ ਦੇ ਵਿੱਚ, ਹਾਊਸ ਆਫ ਕਾਮਨਸ ਦੇ ਵਿੱਚ, ਸਰਕਾਰ ਆਪਣਾ ਜਿਹੜਾ ਵੀ ਕੋਈ ਕੰਮਕਾਜ ਕਰਨਾ ਹੁੰਦਾ ਸਰਕਾਰ ਉਹ ਕੰਮ ਨਹੀਂ ਕਰ ਪਾ ਰਹੀ।
ਸੋ ਜਦੋਂ ਸਮਰ ਸੈਸ਼ਨ ਚੱਲਦਾ ਸੀ ਹਾਊਸ ਆਫ ਕਾਮਨਸ ਦਾ, ਉਹਦੇ ਅੰਤ ਤੋਂ ਪਹਿਲਾਂ ਇੱਕ ਮੋਸ਼ਨ ਪਾਸ ਕੀਤਾ ਗਿਆ MPs ਵੱਲੋਂ ਕਿ SDTC ਮਹਿਕਮਾ ਜਿਹੜਾ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਆਡੀਟਰ ਜਨਰਲ ਦੀ ਰਿਪੋਰਟ ਤੋਂ ਬਾਅਦ, ਵੀ ਇਹ ਕਾਫੀ ਨਹੀਂ, ਉਹਦੇ ਨਾਲ ਸੰਬੰਧਿਤ ਜਿੰਨੇ ਵੀ ਦਸਤਾਵੇਜ਼ ਨੇ ਉਹ ਸਾਰੇ ਦੇ ਸਾਰੇ ਹਾਊਸ ਆਫ ਕਾਮਨਸ ਦੇ ਲਾਅ ਕਲਰਕ ਦੇ ਹਵਾਲੇ ਕੀਤੇ ਜਾਣ, ਤੇ ਲਾਅ ਕਲਰਕ ਫਿਰ ਅਗਾਂਹ ਉਹਨਾਂ ਡਾਕੂਮੈਂਟਸ ਨੂੰ ਸਪੁਰਦ ਕਰਨਗੇ RCMP ਦੇ,
ਤਾਂ ਕਿ ਉਹ ਤਫਤੀਸ਼ ਕਰਨ,
RCMP ਉਹਦੀ ਮੁਕੰਮਲ ਜਾਂਚ ਕਰਨ। ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਤੁਸੀਂ ਮਹਿਕਮਾ ਉਹ ਬੰਦ ਹੀ ਕਰਤਾ SDTC, ਦੈਟਸ ਨਾਟ ਇਨਫ, ਵੀ ਉਹ ਸਾਰੀ ਉਹਦੀ ਜਾਂਚ ਹੋਵੇ, ਇਹਨਾਂ ਨੇ ਕਿੰਨੇ ਪੈਸੇ ਕਿਹਨੂੰ ਕਿਹਨੂੰ ਕਦੋਂ ਕਦੋਂ ਦਿੱਤੇ, ਤੇ ਉਹ ਜਿਹੜੇ ਡਾਕੂਮੈਂਟ ਸੀਗੇ, ਆਰਡਰ ਇਹ ਪਾਸ ਕੀਤਾ ਗਿਆ ਸੀ 30 ਦਿਨਾਂ ਦੇ ਅੰਦਰ ਅੰਦਰ ਉਹ ਲਾਅ ਕਲਰਕ ਨੂੰ ਦਿੱਤੇ ਜਾਣ। ਡਾਕੂਮੈਂਟਸ ਦਿੱਤੇ ਵੀ ਗਏ ਪਰ ਸਾਰੇ ਡਾਕੂਮੈਂਟਸ ਨਹੀਂ ਦਿੱਤੇ ਗਏ, ਅਧੂਰੇ ਸੀ ਡਾਕੂਮੈਂਟਸ, ਜਿਹੜੇ ਦਿੱਤੇ ਗਏ ਉਹਨਾਂ ਵਿੱਚੋਂ ਬਹੁਤ ਸਾਰੇ ਰਿਡੈਕਟਿਡ ਸੀਗੇ। ਤੇ ਇਸ ਤੋਂ ਬਾਅਦ ਫਿਰ ਜਦੋਂ ਹੁਣ ਇਹ ਫਾਲ ਸੈਸ਼ਨ ਦੇ ਵਿੱਚ ਕਾਰਵਾਈ ਦੁਬਾਰਾ ਸ਼ੁਰੂ ਹੋਈ, ਤੇ ਐਂਡਰੂ ਸ਼ੀਅਰ ਜਿਹੜੇ ਕੰਜ਼ਰਵੇਟਿਵਸ ਦੇ ਹਾਊਸ ਲੀਡਰ ਨੇ, ਉਹਨਾਂ ਨੇ ਇਹ ਮੰਗ ਚੁੱਕੀ, ਕਹਿੰਦੇ ਕਿ ਉਹ ਡਾਕੂਮੈਂਟ ਸਾਰੇ ਨਹੀਂ ਪਹੁੰਚੇ, ਸਾਰੇ ਡਾਕੂਮੈਂਟਸ ਹੋਣੇ ਚਾਹੀਦੇ ਨੇ। ਉਹਨਾਂ ਨੇ ਜਦੋਂ ਇਹ ਗੱਲ ਕਹੀ, ਇਹਦਾ ਫਿਰ ਗ੍ਰੈਗ ਫਰਗਸ ਸਪੀਕਰ ਨੇ ਉਹਨਾਂ ਦਾ ਇੱਕ ਤਰੀਕੇ ਨਾਲ ਪੱਖ ਪੂਰਿਆ, ਉਹਨਾਂ ਨੇ ਕਿਹਾ ਵੀ ਐਵੀਡੈਂਸ ਇਹੀ ਕਹਿੰਦਾ ਵੀ ਸਰਕਾਰ ਨੇ ਜਿਹੜੀ ਉਹ ਡਿਮਾਂਡ ਸੀ, ਜਿਹੜਾ ਆਰਡਰ ਸੀ, ਉਹਦੀ ਪਾਲਣਾ ਮੁਕੰਮਲ ਤੌਰ ਤੇ ਨਹੀਂ ਕੀਤੀ, ਮਤਲਬ ਉਹਨਾਂ ਨੇ ਪੂਰੇ ਡਾਕੂਮੈਂਟਸ ਨਹੀਂ ਦਿੱਤੇ, ਉਹਨਾਂ ਨੂੰ ਡਾਕੂਮੈਂਟਸ ਦੇ ਦੇਣੇ ਚਾਹੀਦੇ ਨੇ,
ਪਾਰਲੀਮੈਂਟ ਦੀ ਪ੍ਰਿਵਿਲੇਜ ਦੀ ਉਲੰਘਣਾ ਕੀਤੀ ਸਰਕਾਰ ਨੇ।
ਇਹ ਗੱਲ ਐਂਡਰੂ ਸ਼ੀਅਰ ਨੇ ਕਹੀ ਕਿ ਇਹ ਤਾਂ ਜੀ ਪ੍ਰਿਵਿਲੇਜ ਮੋਸ਼ਨ ਆ। ਸੋ ਹੁਣ ਉਹ ਪ੍ਰਿਵਿਲੇਜ ਮੋਸ਼ਨ ਜਿਹੜਾ ਹੁੰਦਾ, ਜਦੋਂ ਪ੍ਰਿਵਿਲੇਜ ਮੋਸ਼ਨ ਆ ਜਾਏ, ਉਹਦੇ ਨਾਲ ਕੀ ਹੈ ਕਿ ਬਾਕੀ ਜਿੰਨੇ ਵੀ ਮੋਸ਼ਨਸ ਨੇ ਹਾਊਸ ਆਫ ਕਾਮਨਸ ਦੇ, ਦੇ ਟੇਕ ਅ ਬੈਕ ਸੀ,
ਉਹ ਪਛਾਹ ਪੈ ਜਾਂਦੇ ਨੇ।
ਪ੍ਰਿਵਿਲੇਜ ਮੋਸ਼ਨ ਮਤਲਬ ਕੀ ਕਿ ਹਾਊਸ ਆਫ ਕਾਮਨਸ ਦੇ ਅਧਿਕਾਰਾਂ ਦੀ ਉਲੰਘਣਾ ਹੋਈ ਆ, ਕਿ ਪਾਰਲੀਮੈਂਟੇਰੀਅਨਸ ਦਾ, MPs ਦਾ ਕਿ ਕਿਉਂਕਿ ਇਹ ਡਾਕੂਮੈਂਟ ਸਿਰਫ ਲਾਅ ਕਲਰਕ ਕੋਲ ਨਹੀਂ ਰੱਖਣੇ, ਇਹਨਾਂ ਨੂੰ ਅਗਾਂਹ ਆਰ ਸੀ ਐਮ ਪੀ ਨੂੰ ਦੇਣਾ। ਸੋ ਲਿਬਰਲ ਸਰਕਾਰ ਦਾ ਇਹ ਕਹਿਣਾ ਕਿ ਵੀ ਜੇ ਆਰ ਸੀ ਐਮ ਪੀ ਨੇ ਤਫਤੀਸ਼ ਵਾਸਤੇ ਕੋਈ ਡਾਕੂਮੈਂਟ ਇਸ ਤਰ੍ਹਾਂ ਤਲਬ ਕਰਨੇ ਹੋਣ, ਉਹਨਾਂ ਵਾਸਤੇ ਪ੍ਰੋਸੈਸ ਇਹ ਹੈ ਕਿ ਉਹ ਜੱਜ ਦੇ ਕੋਲੋਂ ਆਰਡਰ ਲੈ ਕੇ ਆਉਣ ਅਦਾਲਤ ਵਿੱਚੋਂ। ਤੇ ਕਹਿੰਦੇ ਇੱਦਾਂ ਹੁਣ ਜੇ ਐਮ ਪੀ ਜੀ ਆਪਸ ਵਿੱਚ ਡਿਸਾਈਡ ਕਰਕੇ ਡਾਕੂਮੈਂਟਸ ਕਢਵਾ ਕੇ ਸਰਕਾਰ ਕੋਲੋਂ ਆਰ ਸੀ ਐਮ ਪੀ ਨੂੰ ਦਿੰਦੇ ਨੇ ਐਨਫੋਰਸਮੈਂਟ ਏਜੰਸੀ ਨੂੰ, ਕਹਿੰਦੇ ਉਹਦੇ ਨਾਲ ਜਿਹੜੀ ਜੁਡੀਸ਼ੀਅਲ ਓਵਰਸਾਈਟ ਹੈ ਤੁਸੀਂ ਉਹਨੂੰ ਬਾਈਪਾਸ ਕਰ ਰਹੇ ਹੋ, ਯੂ ਆਰ ਸੈਟਿੰਗ ਅ ਰੋਂਗ ਪ੍ਰੈਸੀਡੈਂਟ। ਸੋ ਇਸ ਕਰਕੇ ਲਿਬਰਲਸ ਕਹਿੰਦੇ ਅਸੀਂ ਡਾਕੂਮੈਂਟਸ ਦੇਣੇ ਨਹੀਂ, ਕਿਉਂਕਿ ਉਹ ਸਾਰੇ ਜਿੰਨੇ ਦੇ ਦਿੱਤੇ ਨੇ ਉਹ ਬਹੁਤ ਨੇ। ਆਰ ਸੀ ਐਮ ਪੀ ਨੂੰ ਜੇ ਇਸ ਤੋਂ ਜ਼ਿਆਦਾ ਡਾਕੂਮੈਂਟਸ ਚਾਹੀਦੇ ਨੇ
ਫਿਰ
ਅਦਾਲਤ ਵਿੱਚ ਜਾ ਕੇ ਆਉਣ। ਆਰ ਸੀ ਐਮ ਪੀ ਦਾ ਇਹ ਕਹਿਣਾ, ਆਰ ਸੀ ਐਮ ਪੀ ਇਹਦੇ ਵਿੱਚ ਸਰਕਾਰ ਦਾ ਹੀ ਪੱਖ ਪੂਰ ਰਹੀ ਹੈ। ਆਰ ਸੀ ਐਮ ਪੀ ਵਾਲੇ ਕਹਿ ਰਹੇ ਨੇ, ਕਹਿੰਦੇ ਵੀ ਜੇ ਸਾਨੂੰ ਇਸ ਪ੍ਰਕਿਰਿਆ ਰਾਹੀਂ ਡਾਕੂਮੈਂਟਸ ਮਿਲ ਵੀ ਗਏ ਸਾਰੇ, ਅਸੀਂ ਉਹਨਾਂ ਨੂੰ ਇਸਤੇਮਾਲ ਨਹੀਂ ਕਰ ਸਕਾਂਗੇ
ਕਿਉਂਕਿ ਉਹ ਇਨਐਡਮਿਸੀਬਲ ਹੋ ਜਾਣਗੇ।
ਇਨਐਡਮਿਸੀਬਲ ਹੋ ਜਾਣਗੇ, ਉਹਦੇ ਵਿੱਚ ਫਿਰ ਕਹਿੰਦੇ ਕੱਲ ਨੂੰ ਸਾਡੇ ਉੱਤੇ ਲੱਗ ਸਕਦਾ ਚਾਰਜ ਵੀ ਤੁਸੀਂ ਗਲਤ ਤਰੀਕੇ ਨਾਲ ਸਾਰੀ ਜਾਂਚ ਕੀਤੀ ਹੈ। ਕਹਿੰਦੇ ਅਸੀਂ ਉਹ ਡਾਕੂਮੈਂਟਸ ਇਸਤੇਮਾਲ ਨਹੀਂ ਕਰ ਸਕਾਂਗੇ, ਪਰ ਇਸ ਮਾਮਲੇ ਤੇ ਪੁਰਜ਼ੋਰ ਸਿਆਸਤ ਹੋ ਰਹੀ ਇਸ ਵੇਲੇ,
ਜ਼ੋਰਦਾਰ
ਸਿਆਸਤ। ਹਾਊਸ ਆਫ ਕਾਮਨਸ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ, ਪ੍ਰਿਵਿਲੇਜ ਮੋਸ਼ਨ ਤੇ ਹੀ ਡਿਬੇਟ ਹੋ ਰਹੀ ਹੈ, ਕੁਐਸਚਨ ਪੀਰੀਅਡ ਚੱਲੀ ਜਾਂਦਾ। ਕੁਐਸਚਨ ਪੀਰੀਅਡ ਦੇ ਵਿੱਚ ਸਵਾਲ ਜਵਾਬ, ਵਧੀਆ ਵਧੀਆ ਕਲਿੱਪਸ ਬਣ ਰਹੇ ਨੇ, ਉਹ ਮੀਮਸ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਪਾਏ ਜਾ ਰਹੇ ਨੇ, ਸਿਆਸਤ ਹੋ ਰਹੀ ਪੁਰਜ਼ੋਰ। ਪਰ ਜਿਹੜੇ ਬਿਲਸ ਵਗੈਰਾ ਪੇਸ਼ ਕਰਨੇ ਨੇ, ਵੋਟਿੰਗ ਹੋਣੀ ਹੈ, ਡਿਬੇਟ ਹੋਣੀ, ਉਹ ਨਹੀਂ ਹੋ ਰਿਹਾ। ਇਹਦੇ ਵਿੱਚ ਵਿਜੇ ਜੀ ਜਿਹੜਾ ਕੈਪੀਟਲ ਗੇਨਸ ਟੈਕਸ ਦਾ ਇਨਕਲੂਜਨ ਰੇਟ ਵਧਾਉਣਾ ਸਰਕਾਰ, ਸੋ ਉਹ ਜਿਹੜੀ ਉਹ ਬਿੱਲ ਹੈਗਾ ਉਹਨੂੰ 3-4 ਵਾਰ ਹੁਣ ਪੋਸਟਪੋਨ ਕੀਤਾ ਜਾ
ਰਿਹਾ। ਵੋਟਿੰਗ ਇਸ ਹਫਤੇ ਹੋਣੀ ਸੀ, ਹੋ ਨਹੀਂ ਪਾਈ,
3 ਵਾਰ ਉਹ ਪੋਸਟਪੋਨ ਹੋ ਗਿਆ। ਕਦੋਂ ਦੀ ਗੱਲ ਚੱਲਦੀ ਵੀ ਵੋਟਿੰਗ ਕਰਾਣੀ, ਕੰਮ ਹੀ ਨਹੀਂ ਹੋ ਰਿਹਾ। ਫਿਰ ਇੰਡੀਜਨਸ ਜਿਹੜਾ ਭਾਈਚਾਰਿਆਂ ਵਾਸਤੇ ਸੇਫ ਡਰਿੰਕਿੰਗ ਵਾਟਰ ਨਾਲ ਸੰਬੰਧਿਤ ਇੱਕ ਬਿੱਲ ਆ, ਉਹ ਸਰਕਾਰ ਪੇਸ਼ ਨਹੀਂ ਕਰ ਪਾ ਰਹੀ। ਬਹੁਤ ਸਾਰੇ ਕੰਮਕਾਜ ਨੇ। ਐਨਡੀਪੀ ਵਾਲਿਆਂ ਦਾ ਕਹਿਣਾ, ਅਸੀਂ ਬੜੇ ਨਾਰਾਜ਼ ਹਾਂ, ਕਹਿੰਦੇ ਇਸ ਦਾ ਕੰਮਕਾਰ ਕਰਨ ਲਈ ਇੱਥੇ ਆਏ ਸੀ, ਤੁਸੀਂ ਕਹਿੰਦੇ ਸਾਰੀ ਆਪਣੀ ਸਿਆਸਤ ਕਰ ਰਹੇ ਹੋ। ਇਹ ਸਾਰਾ ਕੁਝ ਉਦੋਂ ਹੋ ਰਿਹਾ ਜਦੋਂ ਆਲਰੇਡੀ ਹਾਊਸ ਆਫ ਕਾਮਨਸ ਦੇ ਉੱਤੇ ਅਨਸਰਟਨਟੀ ਦੇ ਕਹਿ ਲਓ ਬੱਦਲ ਛਾਏ ਹੋਏ ਨੇ ਕਿ ਪਤਾ ਨਹੀਂ ਸਰਕਾਰ ਕਦੋਂ ਡਿੱਗ ਜਾਣੀ ਹੈ।
ਬਲਾਕ ਕਿਬੈਕਵਾ ਦੇ ਲੀਡਰ ਨੇ ਆਪਣੀ ਜਿਹੜੀ ਉਹ ਡੈਡਲਾਈਨ ਵਾਲੀ ਗੱਲ ਆ ਉਹ ਕੱਲ੍ਹ ਫਿਰ ਚੇਤੇ ਕਰਵਾਈ ਹੈ। ਕਹਿੰਦੇ 29 ਅਕਤੂਬਰ ਆ ਰਹੀ ਹੈ, ਜੇ ਤੁਸੀਂ ਸਾਡੀਆਂ ਮੰਗਾਂ ਖਾਸ ਤੌਰ 'ਤੇ ਹੁਣ ਜਿਹੜਾ ਵਾਸੂ ਜੀ ਉਸ ਸਪਲਾਈ ਚੇਨ ਦੇ ਵਿੱਚੋਂ ਜਿਹੜੀ ਡੇਅਰੀ ਸੈਕਟਰ ਨੂੰ
ਅਤੇ
ਸਪਲਾਈ ਮੈਨੇਜਮੈਂਟ ਦੇ ਵਿੱਚੋਂ ਡੇਅਰੀ ਸੈਕਟਰ ਪੋਲਟਰੀ ਅਤੇ ਐਗਜ਼ ਨੂੰ ਬਾਹਰ ਰੱਖਣ ਦੀ ਗੱਲ ਜਿਹੜੀ ਉਹਨਾਂ ਨੇ ਆਖੀ ਸੀ, ਹੁਣ ਉਹ ਸੈਨੇਟ ਦੇ
ਵਿੱਚ
ਟ੍ਰੇਡ ਨੈਗੋਸੀਏਸ਼ਨ ਦੇ ਵਿੱਚੋਂ
ਸਪਲਾਈ ਮੈਨੇਜਮੈਂਟ ਸਿਸਟਮ ਨੂੰ ਬਾਹਰ ਰੱਖੋ।
ਹਾਂ ਵੀ ਤੁਸੀਂ ਇਹਨੂੰ ਬਾਰਗੇਨਿੰਗ ਟਿਪ ਵਾਂਗੂ ਨਾ ਯੂਜ਼ ਕਰ ਲਿਓ ਕਿਸੇ ਹੋਰ ਮੁਲਕ ਨਾਲ ਆਪਣੀ ਟ੍ਰੇਡ ਨੈਗੋਸੀਏਸ਼ਨ ਦੇ ਵਿੱਚ। ਹੁਣ ਉਹ ਮਾਮਲਾ ਸੈਨੇਟ ਦੇ ਵਿੱਚ ਅੜਿਆ ਹੋਇਆ ਅਤੇ ਉਹਨੂੰ ਲੈ ਕੇ ਉਹਨਾਂ ਨੇ ਕੱਲ੍ਹ ਵਾਰਨਿੰਗ ਦਿੱਤੀ ਆ। ਦੂਜੀ ਵਾਰਨਿੰਗ ਜਿਹੜੀ ਆਫਕੋਰਸ ਜੋ ਵਾਸੂ ਜੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ 65 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਓਲਡ ਏਜ ਸਿਕਿਉਰਿਟੀ ਦੇ ਵਿੱਚ ਸਰਕਾਰ 10% ਵਾਧਾ ਕਰੇ, ਹੁਣ ਉਹ ਵਾਲਾ ਬਿੱਲ ਵੀ ਅਜੇ ਉਹ ਕਿਸੇ ਧਨ ਪੱਤਰ ਤੇ ਗੱਲ ਲੱਗ ਨਹੀਂ ਸਕੀ।
ਸੋ ਇਹ ਹੁਣ ਗੱਲ ਕਿਉਂ ਹੋ ਰਹੀ ਹੈ, ਇਹਦੇ ਨਾਲ ਗੱਲ ਹੀ ਜੁੜੀ ਹੈ ਕਿ ਲਿਬਰਲ ਪਾਰਟੀ ਦਾ ਸਟੈਂਡ ਇਹ ਹੈ ਕਿ ਡਾਕੂਮੈਂਟਸ ਮੰਗੇ ਜਾ ਰਹੇ ਨੇ ਵੀ ਠੀਕ ਹੈ, ਤੁਹਾਨੂੰ ਲੱਗਦਾ ਵੀ ਡਾਕੂਮੈਂਟਸ ਜੇ ਦੇਣੇ ਬੜੇ ਜ਼ਰੂਰੀ ਨੇ, ਤੁਸੀਂ ਹਾਊਸ ਆਫ ਕਾਮਨਸ ਦੀ ਕਾਰਵਾਈ ਨਾ ਛਿੱਕੇ ਤੇ ਟੰਗੋ, ਤੁਸੀਂ ਇੱਦਾਂ ਕਰੋ ਕਿ ਇਸ ਮਾਮਲੇ ਨੂੰ ਪ੍ਰੋਸੀਜਰ ਕਮੇਟੀ ਦੇ ਹਵਾਲੇ ਕਰ ਦਿਓ, ਇਹਨੂੰ ਪ੍ਰੋਸੀਜਰ ਕਮੇਟੀ ਵੱਲ ਭੇਜ ਦਿਓ, ਉੱਥੇ ਡਿਸਕਸ਼ਨ ਹੋ ਜਾਏ ਤੇ ਫਿਰ ਜੇ ਵੋਟ ਵੂਟ ਹੁੰਦੀ ਹੈ ਫਿਰ ਦੇਖ ਲਾਂਗੇ। ਜੇ ਇੱਦਾਂ ਕਰਾਉਣਾ ਲਿਬਰਲ ਪਾਰਟੀ ਨੇ, ਉਹਦੇ ਵਾਸਤੇ ਇਹਨਾਂ ਨੂੰ ਮਤਾ ਪਾਸ ਕਰਨਾ ਪੈਣਾ, ਮਤਾ ਪਾਸ ਕਰਨ ਵਾਸਤੇ ਮੈਜੋਰਿਟੀ ਚਾਹੀਦੀ ਹੈ, ਉਹਦੇ ਵਾਸਤੇ ਐਨਡੀਪੀ ਜਾਂ ਬਲਾਕ ਦੇ ਸਮਰਥਨ ਦੀ ਲੋੜ ਪੈਣੀ। ਦੂਸਰਾ ਤਰੀਕਾ ਕੀ ਹੈ ਕਿ ਇਸ ਪ੍ਰਿਵਿਲੇਜ ਮੋਸ਼ਨ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ, ਉਹਦੇ ਵਾਸਤੇ ਵੀ ਵੋਟ ਕਰਾਉਣੀ ਪੈਣੀ ਹੈ, ਮੈਜੋਰਿਟੀ ਚਾਹੀਦੀ ਹੈ, ਐਨਡੀਪੀ ਜਾਂ ਬਲਾਕ ਦੇ ਸਮਰਥਨ ਦੀ ਲੋੜ ਹੈ ਕਲੋਜਰ ਵਾਸਤੇ, ਦੋਨਾਂ ਵਿੱਚੋਂ ਕੋਈ ਚੀਜ਼ ਇੱਕ ਹੋਣੀ ਹੈ। ਸੋ ਜੇਕਰ ਸਮਰਥਨ ਚਾਹੀਦਾ, ਸੋ ਮੋਸਟ ਲਾਈਕਲੀ ਇਹਨੂੰ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਭੇਜਿਆ ਜਾਏਗਾ, ਪ੍ਰੋਸੀਜਰ ਕਮੇਟੀ ਦੇ,
ਕਿਉਂਕਿ ਆਰ ਸੀ ਐਮ ਪੀ ਵਾਲੇ ਵੀ ਕਹਿ ਚੁੱਕੇ ਵੀ ਸਾਨੂੰ ਦਸਤਾਵੇਜ਼ਾਂ ਦਾ ਫਾਇਦਾ ਹੀ ਕੋਈ ਨਹੀਂ ਇਹੋ ਜਿਹਾ ਦਾ।
ਸੋ ਇਹਨੂੰ ਕਮੇਟੀ ਦੇ ਵਿੱਚ ਜੇ ਭੇਜਣਾ, ਉਹਦੇ ਵਾਸਤੇ ਬਲਾਕ ਜਾਂ ਐਨਡੀਪੀ ਦੇ ਸਮਰਥਨ ਦੀ ਲੋੜ ਆ। ਬਲਾਕ ਦੇ ਲੀਡਰ ਨੇ ਕੱਲ ਇਹ ਕਿਹਾ, ਕਹਿੰਦੇ ਵੀ ਅਸੀਂ ਇਹਦੇ ਵਿੱਚ ਵੀ ਤੁਹਾਡਾ ਸਮਰਥਨ ਕਰਨ ਲਈ ਤਿਆਰ ਹਾਂ,
ਪਰ
ਜੇ ਤੁਸੀਂ ਇਸ ਡੈਡਲਾਕ ਨੂੰ ਖਤਮ ਕਰਨਾ ਚਾਹੁੰਦੇ ਹੋ ਤੁਹਾਡੀ ਮਦਦ ਕਰ ਦਿਆਂਗੇ, ਅਸੀਂ ਇਸਤੇਮਾਲ ਹੋਣ ਨੂੰ ਤਿਆਰ ਹਾਂ, ਸਾਨੂੰ ਯੂਜ਼ ਕਰ ਲਓ
ਪਰ
ਸਾਡੀ ਇੱਕੋ ਮੰਗ ਆ। ਹੁਣ ਜਿਹੜਾ ਉਹ ਤਾਂ ਦੇਖੋ ਜਿਹੜਾ ਸਪਲਾਈ ਮੈਨੇਜਮੈਂਟ ਵਾਲਾ, ਉਹ ਤਾਂ ਸੈਨੇਟ ਦੇ ਵਿੱਚ ਹੈਗਾ, ਉਹ ਤੇ ਸਰਕਾਰ ਦਾ ਇਖਤਿਆਰ ਨਹੀਂ। ਅੱਛਾ, ਬਲਾਕ ਨੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਜਿਹੜੇ ਦੋਨੋਂ ਬਿਲਸ ਨੇ, ਇੱਕ ਜਿਹੜਾ 319 ਤੇ 282, ਇਹਨਾਂ ਦੋਨਾਂ ਨੂੰ ਤੁਸੀਂ ਲਾਗੂ ਕਰਵਾਉਣਾ
29 ਤਰੀਕ ਤੋਂ ਪਹਿਲਾਂ।
ਹੁਣ ਇਹ ਕਹਿ ਰਹੇ ਨੇ ਕਿ ਜਿਹੜਾ ਸਿਰਫ OAS ਵਾਲਾ ਜਿਹੜਾ 319 ਆ, ਓਲਡ ਏਜ ਸਿਕਿਉਰਿਟੀ
ਵਾਲਾ
ਵਾਧੇ ਵਾਲਾ ਬਿੱਲ ਵੀ, ਇਹਨੂੰ ਤੁਸੀਂ ਇਹਦੀ ਰਾਇਲ ਰੈਕਮੈਂਡੇਸ਼ਨ ਕਰਾ ਦਿਓ 29 ਅਕਤੂਬਰ ਤੋਂ ਪਹਿਲਾਂ। ਹੁਣ ਇਹ ਵੀ ਪੜ੍ਹਨ ਚਾਹ ਰਿਹਾ ਕਿ ਜੀ ਸਿਰਫ ਰਾਇਲ ਰੈਕਮੈਂਡੇਸ਼ਨ ਤੱਕ ਹੀ ਗੱਲ ਹੈ, 29 ਅਕਤੂਬਰ ਪਹਿਲਾਂ ਕਹਿੰਦੇ ਲਾਗੂ ਕਰਾ ਦਿਓ,
ਪਹਿਲਾਂ ਰਾਇਲ ਅਸੈਂਟ ਦੀ ਗੱਲ ਸੀ,
ਹਾਂ ਰਾਇਲ ਅਸੈਂਟ ਦੀ, ਹੁਣ ਰਾਇਲ ਰੈਕਮੈਂਡੇਸ਼ਨ ਤੇ ਹੀ ਹੈਗਾ ਵੀ ਇਹਨੂੰ ਤੁਸੀਂ ਇੱਥੇ ਜਿਹੜਾ ਇਹਦੇ ਡਿਸਬੇਟ ਡਿਸਕਸ਼ਨ, ਕਿਉਂਕਿ ਉਹ ਪ੍ਰਾਈਵੇਟ ਮੈਂਬਰ
ਬਿਲ
ਉਹਨੂੰ ਜੇ ਤੁਸੀਂ ਉੱਥੇ ਵੋਟਿੰਗ ਕਰਾਉਣੀ ਹੈ, ਡਿਬੇਟ ਕਰਾਉਣੀ, ਉਹਦੇ ਵਾਸਤੇ ਸਰਕਾਰ ਵੱਲੋਂ ਰਾਇਲ ਰੈਕਮੈਂਡੇਸ਼ਨ ਚਾਹੀਦੀ ਹੁੰਦੀ ਹੈ, ਇਹਨੂੰ ਤੁਸੀਂ ਟਰੈਕ ਤੇ ਲੈ ਆਓ।
ਗਤੀਵਿਧੀ ਨਹੀਂ
ਨਹੀਂ ਹੁੰਦੀ। ਸਪਲਾਈ ਮੈਨੇਜਮੈਂਟ ਵਾਲੀ ਗੱਲ ਹੁਣ ਉਹ ਜਿੱਦਾਂ ਉਹਨੂੰ ਕਹਿੰਦਾ ਬ੍ਰਸ਼ ਸਾਈਡ ਕਰ ਦਿੱਤਾ ਹੈਗਾ ਵੀ ਕਿਉਂਕਿ ਉਹ ਸੈਨੇਟ ਦੇ ਵਿੱਚ ਆ।
ਹੁਣ ਧਮਕੀ ਤਰ੍ਹਾਂ ਯੂਜ਼ ਕਰ ਲੈਣਾ
ਓਐਸ ਵਾਲਾ ਜਿਹੜਾ ਬਿੱਲ ਆ ਵੀ ਉਹਨੂੰ ਤੁਸੀਂ ਰਾਇਲ ਰੈਕਮੈਂਡੇਸ਼ਨ ਦਵਾ ਦਿਓ 29 ਅਕਤੂਬਰ ਤੋਂ ਪਹਿਲਾਂ ਇਹ ਮੰਗ ਆ। ਤੇ ਉਹਨਾਂ ਨੇ ਕੱਲ੍ਹ ਇਹ ਕਿਹਾ ਵੀ ਜੇ ਤੁਸੀਂ ਇੱਦਾਂ ਕਰਾ ਦਿਓਗੇ ਤੇ ਫਿਰ ਅਸੀਂ ਆ ਡੈਡਲੌਕ ਤੋੜਨ ਦੇ ਵਿੱਚ ਵੀ ਤੁਹਾਡੀ ਮਦਦ ਕਰਾਂਗੇ ਕਿਉਂਕਿ ਜੇ ਤੁਸੀਂ ਇਸ ਪ੍ਰਿਵਿਲੇਜ ਮੋਸ਼ਨ ਨੂੰ ਕਮੇਟੀ ਦੇ ਵਿੱਚ ਭੇਜਣਾ ਤੇ ਤੁਹਾਨੂੰ ਸਾਡੀ ਵੋਟ ਦੀ ਲੋੜ ਆ। ਸੋ ਇੱਥੇ ਹੁਣ ਗੱਲ ਸਾਰੀ ਖੜੀ ਹੈ, ਨਿਰੀ ਸਿਆਸਤ ਹੋ ਰਹੀ ਵਿਜੇ ਜੀ,
ਕੰਮ ਕੁਛ ਨਹੀਂ ਹੋ ਰਿਹਾ,
ਕੰਮ ਕੋਈ ਨਹੀਂ ਹੋ ਰਿਹਾ।
ਅੱਛਾ ਹੁਣ ਤੁਸੀਂ ਇਹ ਦੇਖੋ, ਇੱਕ ਤਰ੍ਹਾਂ ਜਿਹੜਾ ਵਾਸੂ ਜੀ ਜਿਹੜੀ ਵੋਟਿੰਗ ਹੋਣੀ ਸੀਗੀ ਕੈਪੀਟਲ ਗੇਨਸ ਇਨਕਲੂਜਨ ਰੇਟ ਵਾਲੇ ਮਾਮਲੇ ਦੇ ਵਿੱਚ, ਉਹ ਮਤਾ ਵੀ ਉਹ ਕੌਨਫੀਡੈਂਸ ਵਾਲਾ ਮੈਟਰ ਬਣ ਸਕਦਾ, ਉੱਥੇ ਸਰਕਾਰ ਡਿੱਗ ਸਕਦੀ ਆ। ਸੋ ਕਿਤੇ ਅੰਦਰੋਂ ਅੰਦਰ ਸਰਕਾਰ ਨੂੰ ਇਹ ਵੀ ਹੋਣਾ ਵੀ ਜਿੰਨੀ ਦੇਰ ਉਹ ਵੋਟਿੰਗ ਟਲੀ ਰਹਿੰਦੀ ਆ ਤਾਂ ਉਹਦਾ ਫਾਇਦਾ ਵੀ ਹੋ ਸਕਦਾ, ਕਿਉਂਕਿ ਉਹਦੇ ਹੱਕ ਦੇ ਵਿੱਚ ਵੈਸੇ ਐਨ ਡੀ ਪੀ ਨੇ ਉਹਦੇ ਅਗੇਂਸਟ ਵੋਟ ਪਾਉਣੀ ਨਹੀਂ। ਐਨ ਡੀ ਪੀ ਵਾਲੇ ਤਾਂ ਚਾਹੁੰਦੇ ਨੇ ਵੀ ਧਨਾਡਾਂ 'ਤੇ ਹੋਰ ਟੈਕਸ ਲੱਗੇ, ਇਹ ਗੱਲ ਇਹਦੀ ਆ ਕਿ ਜਿਨ੍ਹਾਂ 'ਤੇ ਕੈਪੀਟਲ ਗੇਨਸ ਦੇ ਇਨਕਲੂਜਨ ਰੇਟ ਕਰਕੇ ਟੈਕਸ ਦੀ ਜ਼ਿਆਦਾ ਗਾਸ ਡਿੱਗਣੀ ਆ, ਉਹ ਸਾਰੇ ਕੋਈ ਮਲਟੀ ਮਿਲੀਨੀਅਰ ਜਾਂ ਬਿਲੀਨੀਅਰ ਲੋਕ ਨਹੀਂ ਹੈਗੇ, ਉਹਦੇ ਵਿੱਚ ਮਿਡਲ ਕਲਾਸ ਫੈਮਿਲੀਜ਼ ਵੀ ਅੜ ਜਾਣੀਆਂ, ਫਸ ਜਾਣੀਆਂ।
ਇਸ ਵੇਲੇ ਦੇਖੋ ਕੰਸਰਵੇਟਿਵ ਨਿਰੀ ਸਿਆਸਤ ਆਪਣੀ ਕਰ ਰਹੇ ਨੇ, ਸ਼ਰੇਆਮ ਖੁੱਲੇਆਮ ਕਰ ਰਹੇ ਨੇ, ਅਸੀਂ ਕੋਈ ਕੰਮ ਨਹੀਂ ਹੋਣ ਦੇਵਾਂਗੇ, ਪਹਿਲਾਂ ਸਾਡੀ ਮੰਗ ਪੂਰੀ ਕਰੋ। ਬਲਾਕ ਵਾਲੇ ਵੀ ਆਪਣੀ ਸਿਆਸਤ ਕਰ ਰਹੇ ਨੇ, 29 ਅਕਤੂਬਰ ਤੋਂ ਪਹਿਲਾਂ ਸਾਡੀ ਮੰਗ ਪੂਰੀ ਕਰੋ। ਲਿਬਰਲਸ ਵਾਲੇ ਵੀ ਆਪਣੀ ਸਿਆਸਤ ਹੀ ਕਰ ਰਹੇ ਨੇ, ਉਹਨਾਂ ਨੂੰ ਇਹ ਹੈ ਕਿ ਸਰਕਾਰ ਨਾ ਡਿੱਗ ਜਾਏ। ਐਨ ਡੀ ਪੀ ਵਾਲੇ ਦੇ ਆਰ ਪਲੇਇੰਗ ਅ ਰੋਲ, ਇੱਦਾਂ ਪ੍ਰੋਜੈਕਟ ਕਰ ਰਹੇ ਨੇ ਵੀ ਹੋਲੀਅਰ ਦਿਨ ਦਾ ਵੀ ਇਸ ਤਰ੍ਹਾਂ ਜੀ ਕੰਮ ਕਰਨ ਆਏ ਸੀ ਤੇ ਪੀਟਰ ਜੂਨੀਅਰ ਬਾਹਰ ਕਹਿੰਦੇ ਉਹਨਾਂ ਦੇ ਹਾਊਸ ਲੀਡਰ। ਪਰ ਵਿਜੇ ਜੀ, ਜੇ ਕੋਈ ਅਸਲ ਸਿਆਸਤ ਕੋਈ ਪਾਰਟੀ ਇਸ ਵੇਲੇ ਕਰ ਰਹੀ ਹੈ ਜਿਹੜੀ ਕਹਿ ਲਓ ਕਿ ਸੁਮੜੀ ਮੈਂ ਜਿਹਨੂੰ ਕਹਿ ਵੀ ਚੁੱਪ ਚਾਪ ਜਿਹੜੀ ਆਪਣੀ ਪਾਰਟੀ ਸਿਆਸਤ ਕਰ ਰਹੀ ਹੈ, ਆਪਣੇ ਪੱਤੇ ਨਹੀਂ ਖੋਲ ਰਹੀ, ਖੁੱਲ ਕੇ ਨਹੀਂ ਆ ਰਹੀ, ਉਹ ਹੈ ਐਨ ਡੀ
ਦੈਟ ਇਜ਼ ਦੀ ਐਨ ਪੀ ਜਿਨ੍ਹਾਂ ਨੇ ਵਾਸੂ ਜੀ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਟਰਮੀਨੇਟ ਕਰਨ ਤੋਂ ਬਾਅਦ ਲੱਗਦਾ ਸੀ ਵੀ ਸਭ ਤੋਂ ਸਪਸ਼ਟ ਗੱਲ ਹੀ ਐਨ ਡੀ ਪੀ ਨੇ ਕੀਤੀ ਆ। ਉਹ ਦੇਖੋ ਸਪਸ਼ਟ ਗੱਲ ਕਰਨ ਤੋਂ ਬਾਅਦ ਜਦੋਂ ਤੁਸੀਂ ਉੱਤੇ ਫਾਲੋ ਅਪ ਨਹੀਂ ਕਰਦੇ ਤਾਂ ਉਹ ਤੋਂ ਜ਼ਿਆਦਾ ਕਨਫਿਊਜ਼ਿੰਗ ਗੱਲ ਤੇ ਹੋਰ ਕੋਈ ਹੋ ਹੀ ਨਹੀਂ ਸਕਦੀ।
ਐਗਜੈਕਟਲੀ,
ਸੋ ਦੈਟਸ ਐਗਜੈਕਟਲੀ ਵਟ ਐਨ ਡੀ ਪੀ ਇਜ਼ ਡਨ।
ਉਹਦੇ ਕਰਕੇ ਹੀ ਤਾਂ ਉਸ ਫੈਸਲੇ ਦੇ ਕਰਕੇ ਤੇ ਉਸ ਤੋਂ ਬਾਅਦ ਕਾਰਵਾਈ ਦੀ ਘਾਟ ਕਰਕੇ ਔਨ ਪਾਰਟ ਆਫ ਐਨ ਡੀ ਪੀ ਆ ਸਾਰੀ ਅਨਿਸ਼ਚਿਤਤਾ ਜਿਹੜੀ ਪੈਦਾ ਹੋਈ ਹੈ ਹਾਊਸ ਆਫ ਕਾਮਨਸ ਦੇ ਵਿੱਚ। ਤੇ ਉਸ ਤੋਂ ਬਾਅਦ ਹੁਣ ਸਾਰੀਆਂ ਪਾਰਟੀਆਂ ਆਪਣੀ ਕਲੀਅਰ ਸਿਆਸਤ ਕਰ ਰਹੀਆਂ ਨੇ, ਐਨ ਡੀ ਪੀ ਬੜੀ ਇੱਕ ਗੁੱਝੀ ਜੀ ਸਿਆਸਤ ਕਰ ਰਹੀ ਹੈ। ਮੈਨੂੰ ਅਜੇ ਵੀ ਕਈ ਵਾਰ ਲੱਗਦਾ ਕਿ ਇਹਨਾਂ ਦੀ ਅਜੇ ਵੀ ਇੱਕ ਕਹਿ ਲਓ ਬੈਕ ਰੂਮ ਦੇ ਵਿੱਚ ਕੋਈ ਡੀਲ ਹੋਈ ਹੋਈ ਹੈ ਐਨ ਡੀ ਪੀ ਤੇ ਲਿਬਰਲਸ ਦੇ ਵਿਚਕਾਰ, ਤਾਂ ਹੀ ਲਿਬਰਲਸ ਬਲੌਕ ਨੂੰ ਬਹੁਤ ਸੀਰੀਅਸਲੀ ਨਹੀਂ ਲੈ ਰਹੇ। ਆਲਦੋ ਇਹ ਵੀ ਸੁਣਨ 'ਚ ਆ ਰਿਹਾ ਕਿ ਹੁਣ ਸੀਨੀਅਰ ਸਿਕਿਉਰਿਟੀ ਸੀਨੀਅਰ ਪੈਨਸ਼ਨ ਦੇ ਸੰਬੰਧ ਵਿੱਚ ਲਿਬਰਲਸ ਵੱਲੋਂ ਲਿਬਰਲ ਸਰਕਾਰ ਵੱਲੋਂ ਕੋਈ ਪ੍ਰਪੋਜ਼ਲ ਤਿਆਰ ਜਾਂ ਕੀਤਾ ਜਾ ਰਿਹਾ ਵੀ ਇਹ ਇੱਕ ਕਹਿ ਲਓ ਵੀ ਮਿਡਲ ਗਰਾਊਂਡ ਜੀ ਕੋਈ ਸਟ੍ਰਾਈਕ ਕੀਤੀ ਜਾ ਸਕੇ ਬਲੌਕ ਦੇ ਨਾਲ, ਬਲੌਕ ਵਾਲਿਆਂ ਨੂੰ ਖੁਸ਼ ਕੀਤਾ ਜਾ ਸਕੇ। ਪਰ ਬਲੌਕ ਦੇ ਜਿਹੜੇ ਬਲੈਂਸ਼ਟ ਨੇ ਉਹ ਕਹਿ ਚੁੱਕੇ ਨੇ ਕਿ ਵੀ ਕੋਈ
ਬਾਰਗੇਨਿੰਗ ਦਾ ਸਕੋਪ ਨਹੀਂ ਹੈ,
ਸਾਡਾ ਜਿਹੜਾ ਬਿੱਲ 319 ਐਜ਼ ਇਟ ਇਜ਼ ਇਦਾਂ ਹੀ ਲਾਗੂ ਕਰੋ, ਇਹਨੂੰ ਹੁਣ ਰੋਇਲ ਰੈਕਮੈਂਡੇਸ਼ਨ
ਦੇ ਲਿਆਏ ਨੇ।
ਸੋ ਦੇਖਦੇ ਹਾਂ, ਬਹੁਤ ਸਿਆਸਤ ਹੋ ਰਹੀ ਹੈ, ਕੰਮ ਨਹੀਂ ਹੋ ਰਿਹਾ, ਵਿਚ ਇਜ਼ ਅ ਵੈਰੀ ਸੀਰੀਅਸ ਕੰਸਰਨ ਕਿ ਇੰਨੇ ਸਾਡੇ ਵਿਜੇ ਜੀ ਇੱਥੇ ਕੈਨੇਡਾ ਦੇ ਵਿੱਚ ਮਸਲੇ ਨੇ, ਸਰਕਾਰਾਂ ਗੱਲਾਂ ਇੰਨੀਆਂ ਕਰਦੀਆਂ ਨੇ, ਮਹਿੰਗਾਈ ਹੈ ਜੀ ਇਹਨੂੰ ਕੰਟਰੋਲ ਕਰਾਂਗੇ, ਹਾਊਸਿੰਗ ਸਪਲਾਈ ਵਧਾਵਾਂਗੇ, ਇਮੀਗ੍ਰੇਸ਼ਨ ਕੰਟਰੋਲ ਕਰ ਦੇਣੀ, ਇਹ ਕਰਾਂਗੇ ਵੋ ਕਰਾਂਗੇ, ਲਿਪ ਸਰਵਿਸ ਹੋ ਰਹੀ ਹੈ, ਕੰਮ
ਤਾਂ
ਉਹ ਲਾਗੂ ਤਾਂ ਹੋਣਗੇ ਜੇ ਕੋਈ ਉੱਥੇ ਕਾਨੂੰਨ ਕੋਈ ਬਿੱਲ ਪੇਸ਼ ਹੋਣ, ਉਹ ਕਾਨੂੰਨ ਬਣਨ, ਉਹਨਾਂ 'ਤੇ ਡਿਬੇਟ ਹੋਵੇ, ਕੋਈ ਕਾਰਵਾਈ
ਹੋਵੇ,
ਦੈਟਸ ਨਾਟ ਹੈਪਨਿੰਗ।
ਸਰਕਾਰ ਨੂੰ ਕੁਐਸਚਨ ਪੀਰੀਅਡ ਦੇ ਵਿੱਚ ਸਵਾਲ ਉਹ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਆਧਾਰ 'ਤੇ ਇੱਕ ਉਹੀ ਸੋਸ਼ਲ ਮੀਡੀਆ ਦੀ ਕਲਿੱਪ ਬਣੇ ਤੇ ਇਹ ਲੱਗੇ ਵੀ ਫਲਾਣੇ ਲੀਡਰ ਨੇ ਸਰਕਾਰ ਨੂੰ ਬਹੁਤ ਦੇਖੋ ਕਿੰਨੇ ਧੜੱਲੇਦਾਰ ਤਰੀਕੇ ਨਾਲ ਘੇਰ ਲਿਆ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ।
ਕੁਐਸਚਨ ਪੀਰੀਅਡ ਚੱਲ ਰਿਹਾ,
ਬਸ ਦੈਟਸ ਇਟ, ਕੋਈ ਕਿਉਂ ਪੀ ਚੱਲਦਾ ਪਿਆ, ਵਿਚ ਇਜ਼ ਦੀ ਇਹ ਕਹਿ ਲਓ ਵਿਚ ਇਜ਼ ਦੀ ਥੀਏਟ੍ਰਿਕਸ ਆਫ ਪੋਲੀਟਿਕਸ, ਹੈਨਾ, ਉਹਦਾ ਥੀਏਟਰ ਚੱਲਦਾ ਪਿਆ ਪਰ ਅਸਲ ਦੇ ਵਿੱਚ ਜਿਹੜੇ ਅਸਲ ਕੰਮ ਹੋਣ ਵਾਲੇ ਨੇ ਉਹ ਨਹੀਂ ਹੋ ਰਹੇ,
ਥੋੜਾ ਬੋਰਿੰਗ ਬਟ ਸੀਰੀਅਸ ਕੰਮ ਹੁੰਦਾ
ਉਹ ਨਹੀਂ ਹੋ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਲੱਗਦਾ ਵੀ ਆਪਸ ਦੇ ਵਿੱਚ ਅਜੇ ਵੀ ਫੈਡਰਲ ਲਿਬਰਲਸ ਤੇ ਫੈਡਰਲ ਐਨਡੀਪੀ ਦੀ ਕੋਈ ਨਾ ਕੋਈ ਅੰਡਰਸਟੈਂਡਿੰਗ ਤੇ ਬਣੀ ਹੋਈ ਆ, ਡਿਸਪਾਈਟ ਆਫ ਦੈਟ ਜਿਹੜਾ ਬਿਆਨ ਉਹਨਾਂ ਨੇ ਜਗਮੀਤ ਸਿੰਘ ਨੇ ਦਿੱਤਾ ਸੀ, ਇਹ ਉਹੀ ਗੱਲ ਆ, ਉਹ ਸ਼ੇਅਰ ਆ ਕਿ ਦੁਸ਼ਮਣੀ ਮੇ ਦੋਸਤੀ ਕਾ ਸਿਲਸਿਲਾ ਰਹਿਣੇ ਦੀਆ, ਸਾਰੇ ਖਤ ਜਲਾ ਦੀਏ ਪਰ ਪਤਾ ਰਹਿਣੇ ਦੀਆ, ਹਾਂ ਵੀ ਕੋਈ ਨੀ ਅੱਗੇ ਲੋੜ ਪੈ ਸਕਦੀ ਹੈ ਵੀ ਐਡਰੈਸ ਤਾਂ ਰੱਖ ਲਓ।
ਜਗਮੀਤ ਸਿੰਘ ਨੇ ਜਦੋਂ ਦਾ ਵਿਜੇ ਜੀ ਉਹ ਕੰਮ ਕੀਤਾ ਨਾ, ਮੈਨੂੰ ਤਾਂ ਉਹਨਾਂ ਵਾਸਤੇ ਇੱਕੋ ਹੀ ਸ਼ੇਅਰ ਯਾਦ ਆਉਂਦਾ, ਜ਼ੀਸਤ ਸੇ ਤੰਗ ਹੋਇਆ ਦਾਗ ਤੋ ਜੀਤੇ ਕਿਉਂ ਹੋ, ਜਾਂ ਪਿਆਰੀ ਵੀ ਨਹੀਂ ਜਾਂ ਸੇ ਜਾਤੇ ਵੀ।
ਵਾਸੂ ਜੀ ਚਾਹੇ ਦੱਸੋ, ਜਿਹੜੀ ਜੂਨ ਦੇ ਵਿੱਚ ਇੱਕ ਰਿਪੋਰਟ ਆਈ ਸੀਗੀ ਐਨ ਐਸ ਆਈ ਕੋਪ ਵਾਲੀ, ਜਿਹਦੇ ਬਾਰੇ ਆਪਾਂ ਬੜੀ ਡਿਟੇਲ ਚੋਂ ਗੱਲਬਾਤ ਕੀਤੀ, ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ, ਇਹਨਾਂ ਨੇ ਇੱਕ ਰਿਪੋਰਟ ਤਿਆਰ ਕਰਕੇ ਇਹ ਆਖਿਆ ਸੀ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕੁਝ ਅਜਿਹੇ ਐਮ ਪੀ ਨੇ ਜਾਂ ਕੁਝ ਪਾਰਲੀਮੈਂਟੇਰੀਅਨਸ ਨੇ, ਉਹਨੇ ਸ਼ਬਦ ਪਾਰਲੀਮੈਂਟੇਰੀਅਨ ਵਰਤਿਆ ਸੀ, ਜਿਹੜੇ ਕਿ ਹੋ ਸਕਦਾ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਕਿਸੇ ਵਿਦੇਸ਼ੀ ਤਾਕਤ ਨਾਲ ਰਲ ਕੇ ਕੈਨੇਡਾ ਦੇ ਹਿੱਤਾਂ ਦੇ ਖਿਲਾਫ਼ ਕੰਮ ਕਰ ਰਹੇ ਨੇ। ਉਹ ਤੋਂ ਬਾਅਦ ਵਾਸੂ ਜੀ ਇਹਨੂੰ ਲੈ ਕੇ ਬੜਾ ਵੱਡਾ ਕੰਸਰਨ ਉੱਠਿਆ ਸੀ ਵੀ ਕਿਹੜੇ ਐਮ ਪੀ ਨੇ ਨਾਮ ਜਨਤਕ ਕੀਤੇ ਜਾਣ ਉਹਨਾਂ ਦੇ, ਫਿਰ ਇਹ ਗੱਲ ਪੱਖ ਦੀ ਸਟੱਡੀ ਕਰਨਾ, ਇਹਦਾ ਅਧਿਐਨ ਕਰਨਾ ਉਹਦੇ ਵਿੱਚ ਸ਼ਾਮਿਲ ਨਹੀਂ ਸੀ। ਫਿਰ ਉਹਦੇ ਮੈਂਡੇਟ ਦੇ ਵਿੱਚ ਇੱਕ ਇਸ ਚੀਜ਼ ਨੂੰ ਵੀ ਇੰਕਲੂਡ ਕੀਤਾ ਗਿਆ ਕਿ ਕੈਨੇਡੀਅਨ ਪਾਰਲੀਮੈਂਟੇਰੀਅਨਸ ਨਾਲ ਸੰਬੰਧਿਤ NSI ਕੋਪ ਦੀ ਇਸ ਰਿਪੋਰਟ ਦੀ ਵੀ ਨਜ਼ਰਸਾਨੀ ਕੀਤੀ ਜਾਵੇ। ਜਸਟਿਸ ਮੈਰੀ ਓਜ਼ੇ ਹੌਗ ਨੇ ਇਹਨਾਂ ਨੇ ਇਹ ਰਿਪੋਰਟ ਪੜ੍ਹ ਤੇ ਲਈ ਆ, ਪਰ ਉਹਨਾਂ ਨੇ ਇਹ ਗੱਲ ਪਹਿਲਾਂ ਹੀ ਆਖ ਦਿੱਤੀ ਹੋਈ ਸੀ ਕਿ ਉਹ ਕਿਸੇ MP ਦਾ ਨਾਮ ਜਨਤਕ ਨਹੀਂ ਕਰਨਗੇ, ਉਹਦੇ ਪਿੱਛੇ ਕੁਝ ਟੈਕਨੀਕਲ ਰੀਜ਼ਨਸ ਨੇ, ਅੱਗੇ ਉਹਦੀ ਵੀ ਗੱਲ ਕਰਦੇ ਹਾਂ। ਪਰ ਕੱਲ੍ਹ ਇਹਦੇ ਸੰਦਰਭ ਦੇ ਵਿੱਚ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੋ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੀ, ਉਹਨਾਂ ਨੂੰ ਵੀ ਸਲਾਹ ਦਿੰਦੇ ਨੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ 'ਤੇ, ਉਹਨਾਂ ਨੇ ਵਾਸੂ ਜੀ ਇਸ ਕਮਿਸ਼ਨ ਦੇ ਮੂਹਰੇ ਪੇਸ਼ੀ ਉਹਨਾਂ ਦੀ ਸੀਗੀ ਅਤੇ ਉਹਨਾਂ ਨੇ ਆਖਿਆ ਕਹਿੰਦੇ ਵੀ ਇਹਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਕਹਿੰਦੇ ਉਹ ਕਹਿੰਦੇ ਜਦੋਂ ਮੈਂ ਆਪਣੇ ਨੁਕਤਾ ਨਿਗਾਹ ਤੋਂ ਚੀਜ਼ਾਂ ਵੇਖਦੀ ਹਾਂ, ਜੋ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਵੀ ਕੈਨੇਡੀਅਨ MPs ਜਾਂ ਕੈਨੇਡੀਅਨ ਪਾਰਲੀਮੈਂਟੇਰੀਅਨਸ ਨੇ ਗੱਦਾਰੀ ਕੀਤੀ ਹੋ ਸਕਦੀ ਹੈ, ਕਹਿੰਦੇ ਮੈਨੂੰ ਇੱਦਾਂ ਦਾ ਕੁਛ ਨਹੀਂ ਨਜ਼ਰ ਆਉਂਦਾ।
ਸੋ ਨੈਟਲੀ ਡਰੂਇਨ ਇਹਨਾਂ ਨੇ ਇਹ ਕਿਹਾ, ਕਹਿੰਦੇ ਕਿ ਜਿਸ ਆਧਾਰ 'ਤੇ, ਜਿਸ ਇੰਟੈਲੀਜੈਂਸ ਦੇ ਆਧਾਰ 'ਤੇ NC ਕੋਪ ਵਾਲਿਆਂ ਨੇ ਆਪਣੀ ਉਹ ਰਿਪੋਰਟ ਤਿਆਰ ਕੀਤੀ ਸੀ, ਕਹਿੰਦੇ ਉਹ ਸਾਰੀ ਇੰਟੈਲੀਜੈਂਸ ਦੀ ਐਕਸੈਸ ਮੇਰੇ ਕੋਲ ਵੀ ਹੈ ਅਤੇ ਕਹਿੰਦੇ ਉਹਦੇ ਆਧਾਰ 'ਤੇ ਹੀ ਮੈਂ ਇਹ ਗੱਲ ਕਰ ਰਹੀ ਹਾਂ ਕਿ NC ਕੋਪ ਵਾਲਿਆਂ ਨੇ ਜੋ ਉਹਨਾਂ ਨੇ ਇਹ ਦੇਖੋ ਆਪਣੀ ਰਿਪੋਰਟ ਵਿੱਚ ਕੁਝ ਗੱਲਾਂ ਲਿਖੀਆਂ ਸੀ ਕਿ ਵੀ ਸਾਨੂੰ ਸਾਡੇ ਸਾਹਮਣੇ ਇਹ ਜਾਣਕਾਰੀ ਆਈ ਹੈ ਵੀ ਕੁਝ ਪਾਰਲੀਮੈਂਟੇਰੀਅਨਸ ਨੇ ਵਿਦੇਸ਼ੀ ਸਰਕਾਰਾਂ ਦੇ ਕੋਲੋਂ ਪੈਸੇ ਲਏ ਹੋ ਸਕਦੇ ਨੇ, ਉਹਨਾਂ ਨੇ ਆਪਣੇ ਜਿਹੜੇ ਕੁਲੀਗ ਜਿਹੜੇ ਉਹਨਾਂ ਦੇ ਆਪਣੇ ਫੈਲੋ MPs ਨੇ ਉਹਨਾਂ ਬਾਰੇ ਕੋਈ ਸੈਂਸਿਟਿਵ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਵਿਦੇਸ਼ੀ ਸਰਕਾਰਾਂ ਦੇ ਏਜੰਟਸ ਨੂੰ ਦਿੱਤੀ ਹੋ ਸਕਦੀ ਹੈ, ਇੱਦਾਂ ਦੀਆਂ ਗੱਲਾਂ ਉਹਨਾਂ ਨੇ ਲਿਖੀ ਸੀ ਸਾਰੀ ਗੱਲਬਾਤ। ਉਹਦੇ 'ਚ ਕਿਤੇ ਵੀ ਉਹਨਾਂ ਨੇ ਗੱਦਾਰੀ, ਟ੍ਰੀਜ਼ਨ ਇੱਦਾਂ ਦਾ ਕੋਈ ਸ਼ਬਦ ਇਸਤੇਮਾਲ ਨਹੀਂ ਸੀ ਕੀਤਾ, ਪਰ ਇਨਸਿਨੂਏਟ ਇਹ ਕੀਤਾ ਜਾ ਰਿਹਾ ਸੀ ਵੀ ਇਹ ਗੱਦਾਰੀ ਹੋਈ ਆ, ਟ੍ਰੀਜ਼ਨ ਹੋਇਆ। ਮੀਡੀਆ ਰਿਪੋਰਟਸ ਬਾਅਦ ਵਿੱਚ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ, ਇੱਕ ਸੀਰੀਅਸ ਕੰਸਰਨ ਬਣ ਗਿਆ। ਸੋ ਨੈਟਲੀ ਡਰੂਇਨ ਨੇ ਐਗਜੈਕਟਲੀ ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਜੋ ਉਹ ਸਾਰੀਆਂ ਗੱਲਾਂ ਕਹੀਆਂ ਗਈਆਂ ਉਹ ਕੁਝ ਹੱਦ ਤੱਕ ਠੀਕ ਵੀ ਨੇ, ਕਿ ਕਹਿੰਦੇ ਵੀ ਮੈਂ ਇੱਦਾਂ ਦਾ ਬਿਹੇਵੀਅਰ ਦੇਖਿਆ ਵੀ ਜਿੱਥੇ MPs ਨੇ ਪ੍ਰੋਪਰ ਪ੍ਰੋਟੋਕਾਲ ਫੋਲੋ ਨਾ ਕੀਤੀ ਹੋਵੇ, ਕਿਤੇ ਓਵਰਸਟੈਪ ਕੀਤਾ ਹੋਵੇ,
ਲੈਕ ਆਫ ਜਜਮੈਂਟ
ਹੋਈ ਹੋਵੇ, ਕਹਿੰਦੇ ਮੇ ਬੀ ਉਹਨਾਂ MPs ਨੂੰ ਮੈਂ ਹੁਣ ਅਗਾਂਹ ਤੋਂ ਥੋੜਾ ਘੱਟ ਟਰੱਸਟ ਕਰੂੰਗੀ, ਪਰ ਇੱਦਾਂ ਦਾ ਕੋਈ MP ਨਹੀਂ ਜਿਹੜਾ ਦੇਸ਼ ਧਰੋਈ ਹੋਵੇ ਤੇ ਪਾਰਲੀਮੈਂਟ ਦੇ ਵਿੱਚ ਬੈਠਿਆ ਹੋਇਆ,
ਜਿਹਨੇ ਕੈਨੇਡਾ ਨੂੰ ਖਤਰਾ ਖੜਾ ਕਰਨ ਲਈ ਕੋਈ ਕੰਮ ਕੀਤਾ ਜਾਂ ਕੋਈ ਜਸੂਸੀ ਕੀਤੀ ਆ।
ਸੋ ਕਹਿੰਦੇ ਜਾਸੂਸੀ ਦੇ ਵਿੱਚ ਕਿਸੇ ਤਰ੍ਹਾਂ ਦੇ ਕਿਸੇ ਸਾਜ਼ਿਸ਼ ਦੇ ਵਿੱਚ ਜਾਂ ਦੇਸ਼ ਧਰੋਹ ਦੇ ਵਿੱਚ ਉਹਨਾਂ ਦੀ ਕੋਈ ਸ਼ਮੂਲੀਅਤ ਹੋਵੇ, ਕਹਿੰਦੇ ਇੱਦਾਂ ਦੀ ਕੋਈ ਗੱਲ ਨਹੀਂ ਵੀ ਹੋ ਸਕਦਾ ਕਈਆਂ ਕੋਲੋਂ ਰੂਲ ਦੀ ਉਲੰਘਣਾ ਹੋਈ ਹੋਵੇ, ਕਹਿੰਦੇ ਉਹ ਚੀਜ਼ਾਂ ਮੈਂ ਦੇਖੀਆਂ ਵੀ ਨੇ ਤੇ ਕਹਿੰਦੇ ਮੇਰੇ ਕੋਲ ਇੰਟੈਲੀਜੈਂਸ ਰਿਪੋਰਟ ਦੀ ਐਕਸੈਸ ਵੀ ਆ, ਮੈਂ ਉਸੇ ਇੰਟੈਲੀਜੈਂਸ ਰਿਪੋਰਟ ਦੀ ਆਧਾਰ ਤੇ ਕਹਿੰਦੇ ਮੈਂ ਗੱਲ ਕਰ ਰਹੀ ਹਾਂ, ਪਰ ਕਹਿੰਦੇ ਦੇਸ਼ ਧਰੋਹ ਵਾਲੀ ਕੋਈ ਇੱਡੀ ਜ਼ਿਆਦਾ ਕਹਿੰਦੇ ਉਸ ਗੱਲ ਦੀ ਗ੍ਰੈਵਿਟੀ ਨਹੀਂ ਵੀ ਜਿੰਨੀ ਸ਼ਾਇਦ ਉਹ ਉਸ ਰਿਪੋਰਟ ਦੇ ਵਿੱਚੋਂ ਸਮਝ ਲਈ ਗਈ।
ਜੀ NSI ਕੋਪ ਦੀ ਜਿਹੜੀ ਰਿਪੋਰਟ ਵਾਸੂ ਜੀ ਜਿਸ ਇਨਫੋਰਮੇਸ਼ਨ ਦੇ ਆਧਾਰ ਤੇ ਬੇਸਡ ਸੀ ਉਹ ਕਿਉਂਕਿ ਗੁਪਤ ਜਾਣਕਾਰੀ ਜਾਂ ਕਲਾਸੀਫਾਈਡ ਡਾਕੂਮੈਂਟਸ ਨੇ, ਤੇ ਜਸਟਿਸ ਮੈਰੀ ਓਜ਼ੇ ਹੌਗ ਦਾ ਇਹ ਕਹਿਣਾ, ਕਹਿੰਦੇ ਵੀ ਜਿਹੜੇ MPs ਜਾਂ ਪਾਰਲੀਮੈਂਟੇਰੀਅਨਸ ਦੇ ਨਾਮ ਉਸ ਰਿਪੋਰਟ ਦੇ ਵਿੱਚ ਹੈਗੇ ਨੇ, ਕਹਿੰਦੇ ਹੁਣ ਦੇਖੋ ਜਨਤਕ ਕਿਉਂ ਨਹੀਂ ਕੀਤੇ ਜਾ ਸਕਦੇ ਕਮਿਸ਼ਨ ਵੱਲੋਂ ਨਾਮ, ਕਿਉਂਕਿ ਉਹ ਸਾਰੀ ਜਾਣਕਾਰੀ ਹੈਗੀ ਹੈ ਕਲਾਸੀਫਾਈਡ ਹੋਣ ਕਰਕੇ ਉਸ ਇਨਫੋਰਮੇਸ਼ਨ ਨੂੰ ਉਹਨਾਂ ਵਿਅਕਤੀਆਂ ਨਾਲ ਵੀ ਸਾਂਝਾ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਦੇ ਨਾਲ ਉਹ ਜਾਣਕਾਰੀ ਰਿਲੇਟਡ ਆ, ਭਾਵ ਜਿਨ੍ਹਾਂ ਦੇ ਉੱਪਰ ਐਲੀਗੇਸ਼ਨਸ ਲੱਗੀਆਂ ਨੇ। ਕਹਿੰਦੇ ਕਿਉਂਕਿ ਅਸੀਂ ਉਹਨਾਂ ਨਾਲ ਉਹ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ, ਉਹ ਆਪਣੇ ਆਪ ਨੂੰ ਕਿਸੇ ਵੀ ਮੀਨਿੰਗਫੁਲ ਤਰੀਕੇ ਨਾਲ ਡਿਫੈਂਡ ਨਹੀਂ ਕਰ ਸਕਣਗੇ। ਸੋ ਇਸ ਕਰਕੇ ਜਿਹੜਾ ਉਹ ਪ੍ਰੋਟੋਕਾਲ ਉਸ ਸਾਰੀ ਜਾਣਕਾਰੀ ਦੇ ਆਲੇ ਦੁਆਲੇ ਜੁੜਿਆ ਹੋਇਆ, ਉਸ ਕਰਕੇ ਉਹ ਨਾਵਾਂ ਨੂੰ ਜਨਤਕ ਕਰਨ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਸੋ ਅੱਜ ਵਾਸੂ ਜੀ ਜਿਹੜੀ ਗੱਲਬਾਤ ਚੱਲਦੀ ਪਈ ਆ ਉਹਦੇ ਵਿੱਚ ਸਾਬਕਾ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡਚੀਨੋ ਅਤੇ ਇਸ ਵੇਲੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ, ਉਹਨਾਂ ਦੀ ਅੱਜ ਇਸ ਫੋਰਨ ਅਫੇਅਰਸ ਜਾਂ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੇ ਮੂਹਰੇ ਅੱਜ ਉਹਨਾਂ ਦੀ ਪੇਸ਼ੀ ਹੋਣੀ, ਉਹਨਾਂ ਨੇ ਗੱਲਬਾਤ ਕਰਨੀ ਹੈ।
ਬਿਲਕੁਲ। ਸੋ ਹੁਣ ਜਿਹੜਾ ਫੋਕਸ ਇਸ ਇਨਕੁਆਇਰੀ ਦਾ ਹੈ ਕਿ ਜਿਹੜੀਆਂ ਸਾਡੀਆਂ ਖੁਫੀਆ ਏਜੰਸੀਆਂ ਨੇ ਉਹ ਕਿਸ ਤਰ੍ਹਾਂ ਕੰਮ ਕਰਦੀਆਂ ਨੇ, ਉਹਨਾਂ ਦੀ ਕੇਪੇਬਿਲਿਟੀ ਬਾਰੇ, ਉਹਨਾਂ ਦੀ ਆਪਸ ਦੇ ਵਿੱਚ ਕਮਿਊਨੀਕੇਸ਼ਨ ਬਾਰੇ, ਹੁਣ ਉਹਦੇ 'ਤੇ ਸਾਰੀ ਹੀਅਰਿੰਗ ਦਾ ਫੋਕਸ ਹੈ।
ਜਿਹੜਾ ਵਾਸੂ ਜੀ ਇੱਕ ਹੋਰ ਜਿਹੜਾ ਮੁੱਦਾ ਕਾਫੀ ਜ਼ਿਆਦਾ ਇਹਨਾਂ ਸਾਰੀਆਂ ਡਿਸਕਸ਼ਨ ਦੇ ਵਿੱਚ ਆਇਆ ਰਿਹਾ, ਜਦੋਂ ਇੱਕ ਓਨਟੈਰੀਓ ਦੇ ਵਿੱਚ ਇੱਕ ਸੂਬਾਈ ਪੋਲੀਟੀਸ਼ੀਅਨ ਸਨ, ਉਸ ਸੂਬਾਈ ਪੋਲੀਟੀਸ਼ੀਅਨ ਦੇ ਖਿਲਾਫ ਸੀਸੀਜ਼ ਨੂੰ ਬਹੁਤ ਇਸ ਗੱਲ ਦਾ ਪੱਕਾ ਕਹਿ ਲਓ ਖਦਸ਼ਾ ਸੀ ਵੀ ਉਹ ਵਿਦੇਸ਼ੀ ਤਾਕਤਾਂ ਨਾਲ ਰਲ ਕੇ ਅਤੇ ਇਨਫਲੂਐਂਸ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਕਰ ਰਹੇ ਨੇ। ਉਹਨਾਂ ਦੀ ਪੈੜ ਨੱਪਣ ਦੇ ਵਾਸਤੇ ਉਹਨਾਂ ਬਾਰੇ ਹੋਰ ਤਫਤੀਸ਼ ਕਰਨ ਲਈ ਇੱਕ ਵਾਰੰਟ ਸੀਸੀਜ਼ ਨੇ ਭੇਜਿਆ ਸੀ ਉਸ ਸਮੇਂ ਦੇ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਦੇ ਦਫ਼ਤਰ, ਅਤੇ ਇਹ ਆਖਿਆ ਸੀ ਵੀ 6 ਦਿਨਾਂ ਦੇ ਅੰਦਰ ਅੰਦਰ ਸਾਨੂੰ ਇਸ ਵਾਰੰਟ ਦੇ ਉੱਪਰ ਪਲੀਜ਼ ਮਿਨਿਸਟਰ ਦੇ ਹਸਤਾਖਰ ਕਰਾ ਕੇ ਦੇ ਦਿਓ ਤਾਂ ਕਿ ਅਸੀਂ ਉਸ ਪੋਲੀਟੀਸ਼ੀਅਨ ਨੂੰ ਫੋਲੋ ਅਪ ਉਹਦੇ ਨਾਲ ਕਰ ਸਕੀਏ। ਬਸ ਜੀ 54 ਦਿਨ ਲੱਗ ਗਏ ਉਸ ਵਾਰੰਟ ਨੂੰ ਮਨਿਸਟਰ ਵੱਲੋਂ ਹਸਤਾਖਰ ਕੀਤੇ ਜਾਣ 'ਤੇ। ਉਹ ਹਸਤਾਖਰ ਵੀ ਉਦੋਂ ਕੀਤੇ ਜਦੋਂ 3 ਮਹੀਨੇ ਬਾਅਦ ਫਿਰ ਸਨੈਪ ਇਲੈਕਸ਼ਨ ਜਿਹੜਾ ਹੋਇਆ ਸੀ ਫੈਡਰਲ, ਹੁਣ ਉਹਨੂੰ ਲੈ ਕੇ ਵੀ ਇਸ ਇਨਕੁਆਇਰੀ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਉਹ ਬਿਲ ਬਲੇਅਰ ਦੇ ਸਾਬਕਾ ਚੀਫ ਆਫ ਸਟਾਫ ਕੱਲ੍ਹ ਉਹ ਪੇਸ਼ ਹੋਏ ਇਨਕੁਆਇਰੀ ਮੂਹਰੇ ਤੇ ਉਹਨਾਂ ਨੇ ਸਾਰੀਆਂ ਜਿਹੜੀ ਐਲੀਗੇਸ਼ਨ ਨੇ ਉਹ ਡਿਨਾਈ ਕੀਤੀਆਂ ਨੇ।
ਬਿਲ ਬਲੇਅਰ ਵੱਲੋਂ ਵੀ ਇੱਕ ਤਰੀਕੇ ਨਾਲ ਐਲੀਗੇਸ਼ਨ ਜਿਹੜੀ ਸਾਰੀ ਆਪਣੇ ਚੀਫ ਆਫ ਸਟਾਫ ਤੇ ਹੀ ਪਾ ਦਿੱਤੀ ਗਈ ਕਿ ਉਹਨਾਂ ਨੇ ਇਹ ਜਿਹੜਾ ਕੋਈ ਆਰਡਰ ਸੀ ਉਹਨਾਂ ਦੇ ਸਾਹਮਣੇ ਕਹਿੰਦੇ ਰੱਖਿਆ ਹੀ ਨਹੀਂ, ਕਹਿੰਦੇ ਜਦੋਂ ਉਹਨਾਂ ਦੇ ਸਾਹਮਣੇ ਉਹ ਚੀਜ਼ ਆਈ ਉਹਨਾਂ ਨੇ ਸਾਈਨ ਕਰਤੇ, ਕਹਿੰਦੇ 54 ਦਿਨ ਉਹਨਾਂ ਦੇ ਸਾਹਮਣੇ ਹੀ ਨਹੀਂ ਆਈ ਕਹਿੰਦੇ ਉਹ ਫਾਈਲ। ਇਹਦੇ ਚ ਅੱਛਾ ਇੱਕ ਹੋਰ ਗੱਲ ਕਿ ਕੱਲ ਜਿਹੜੀ ਸਾਰੀ ਗੱਲਬਾਤ ਹੋਈ ਨੈਟਲੀ ਡਰੂਵਿਨ ਨੇ ਇਹ ਕਿਹਾ, ਕਹਿੰਦੇ ਮੈਂ ਇਹ ਗੱਲ ਸਪਸ਼ਟ ਕਰ ਦਵਾਂ ਕਿ ਜਿਹੜੇ ਐਮ ਪੀਜ਼ ਦਾ ਜ਼ਿਕਰ ਉਹ ਐਨ ਸੀ ਕੋਪ ਵਾਲੀ ਰਿਪੋਰਟ ਦੇ ਵਿੱਚ ਹੋਇਆ ਪਾਰਲੀਮੈਂਟੇਰੀਅਨਸ ਦਾ, ਕਹਿੰਦੇ ਵੀ ਉਹ ਉਹਨਾਂ ਦੀ ਕੋਈ ਖਾਸ ਜਾਂਚ ਨਹੀਂ ਸੀ ਕੀਤੀ ਜਾ ਰਹੀ ਸੀਸਿਸ ਜਾਂ ਸੀਐਸਈ ਵੱਲੋਂ, ਕਹਿੰਦੇ ਉਹ ਤਾਂ ਫੋਰਨ ਇੰਟਰਫੇਰੈਂਸ ਦੀ ਵੈਸੇ ਜਾਂਚ ਕਰ ਰਹੇ ਸੀ ਤੇ ਉਹਦੇ ਵਿੱਚੋਂ ਕਹਿੰਦੇ ਬਾਏ ਐਕਸੀਡੈਂਟ ਇਹ ਚੀਜ਼ਾਂ ਸਾਹਮਣੇ ਆਈਆਂ। ਵੀ ਏਦਾਂ ਨਹੀਂ ਕਿ ਉਹਨਾਂ ਪਾਰਲੀਮੈਂਟੇਰੀਅਨਸ ਨੂੰ ਕੋਈ ਟਰੈਕ ਕੀਤਾ ਜਾ ਰਿਹਾ ਸੀ ਜਾਂ ਉਹਨਾਂ ਦੀ ਕੋਈ ਜਾਸੂਸੀ ਹੋ ਰਹੀ ਸੀ। ਸੋ ਕਹਿੰਦੇ ਉਹ ਤਾਂ ਬਾਏ ਐਕਸੀਡੈਂਟ ਉਹ ਚੀਜ਼ਾਂ ਵਿੱਚੋਂ ਕੁਝ ਨਿਕਲੀਆਂ ਨੇ, ਵੀ ਉਹਨਾਂ ਨੇ ਬੇਸਿਕਲੀ ਉਸ ਚੀਜ਼ ਦੀ ਗ੍ਰੈਵਿਟੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਨਾਲ ਉਹਨਾਂ ਨੇ ਇਹ ਜ਼ਰੂਰ ਕਹਿਤਾ ਕਹਿੰਦੇ ਪਰ ਜੇ ਕਿਸੇ ਵੀ ਪਾਰਲੀਮੈਂਟੇਰੀਅਨ ਨੇ ਕਿਸੇ ਵੀ ਤਰ੍ਹਾਂ ਦੀ ਲਾਈਨ ਨੂੰ ਓਵਰਸਟੈਪ ਕੀਤਾ ਹੈ, ਜੇ ਕੋਈ ਉਹਨਾਂ ਦਾ ਲੈਕ ਆਫ ਜਜਮੈਂਟ ਹੋਇਆ ਜਾਂ ਪ੍ਰੋਟੋਕਾਲ ਫੋਲੋ ਨਹੀਂ ਕੀਤਾ, ਕਹਿੰਦੇ ਉਹ ਬੜਾ ਸੀਰੀਅਸ ਮਾਮਲਾ, ਉਹਦੇ ਬਾਰੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਪਰ ਦੇਸ਼ ਧਰੋਹ ਵਾਲੀ ਗੱਲ ਨਹੀਂ। ਉੱਥੇ ਗੱਲ ਉਹਨਾਂ ਨੇ ਮੁਕਾਈ,
ਉਹਨਾਂ ਦੀ ਪੈੜ ਨਹੀਂ ਸੀ ਨੱਪੀ ਜਾ ਰਹੀ, ਕਹਿੰਦੇ ਹੁਣ ਤੁਸੀਂ ਪਹਾੜ ਦੀ ਚੋਟੀ ਵੱਲ ਵੇਖਦੇ ਹੋ ਅਸਮਾਨ ਤੇ ਦਿਸੀ ਜਾਂਦਾ,
ਉਹ ਚੀਜ਼
ਬਹੁਤ ਦੀ ਗੱਲ ਆ। ਬਸ ਜੀ ਕੁਇਕਲੀ ਗੱਲ ਕਰੀਏ, ਅੱਜ ਸ਼ਾਮੀ ਟੈਸਲਾ ਵੱਲੋਂ ਜਿਹੜਾ ਇੱਕ ਇਵੈਂਟ ਕੀਤਾ ਜਾਣਾ ਟੈਸਲਾ ਸਾਈਬਰ ਕੈਬ, ਉਹਦੇ ਵਿੱਚ ਇੰਟਰੋਡਿਊਸ ਕੀਤੀ ਜਾਣੀ ਹੈ ਸ਼ਾਮੀ 7 ਵਜੇ ਇਹ ਇਵੈਂਟ ਸਕੈਜੂਲ ਕੀਤਾ ਗਿਆ। ਤੇ ਸੈਲਫ ਡਰਾਈਵਿੰਗ ਟੈਕਸੀ ਜਿਹਦਾ ਕਿ ਵਾਅਦਾ ਟੈਸਲਾ ਵੱਲੋਂ ਇਲਨ ਮਸਕ ਵੱਲੋਂ ਘੱਟੋ ਘੱਟ ਪਿਛਲੇ 5 ਸਾਲਾਂ ਤੋਂ ਕੀਤਾ ਜਾ ਰਿਹਾ, ਅੱਜ ਫਾਈਨਲੀ ਉਹਨੂੰ ਅਨਵੇਲ ਕੀਤਾ ਜਾਣਾ। ਕੁਝ ਮਾਹਰਾਂ ਦਾ ਇਹ ਵੀ ਮੰਨਣਾ ਕਿ 5-10 ਸਾਲ ਬਾਅਦ ਜਦੋਂ ਪਿੱਛੇ ਮੁੜ ਕੇ ਵੇਖਿਆ ਜਾਏਗਾ ਅੱਜ ਦੇ ਇਸ ਇਵੈਂਟ ਦਾ ਪੋਟੈਂਸ਼ੀਅਲ ਇੰਨਾ ਕਿ ਇਹਨੂੰ ਜਿਵੇਂ ਆਈਫੋਨ ਲਾਂਚ ਕੀਤਾ ਸੀ ਐਪਲ ਨੇ 2007 ਦੇ ਵਿੱਚ, ਅਤੇ ਇੱਕ ਵੱਡਾ ਟਰਨਿੰਗ ਪੁਆਇੰਟ ਸੀ ਕੰਪਨੀ ਦੀ ਹਿਸਟਰੀ 'ਚ, ਅੱਜ ਦਾ ਇਹ ਇਵੈਂਟ ਟੈਸਲਾ ਦੇ ਇਤਿਹਾਸ ਵਿੱਚ 5-10 ਸਾਲਾਂ ਬਾਅਦ ਇਹਨੂੰ ਉਸੇ ਹੀ ਨਿਗਾਹ ਨਾਲ ਹੋ ਸਕਦਾ ਵੇਖਿਆ ਜਾਵੇ। ਜੇ ਇਹ ਲਾਂਚ ਸਾਈਬਰ ਕੈਬ ਦੀ ਸੈਲਫ ਡਰਾਈਵਿੰਗ ਟੈਕਸੀ ਦੀ ਸਕਸੈਸਫੁਲ ਹੋ ਜਾਂਦੀ ਆ, ਅਤੇ ਜੇ ਇਹਦੇ ਵਿੱਚ ਜਿਸ ਤਰ੍ਹਾਂ ਦੇ ਵਾਅਦੇ ਜੋ ਐਂਟੀਸੀਪੇਸ਼ਨ ਆ, ਜੋ ਉਸ ਐਂਟੀਸੀਪੇਸ਼ਨ 'ਤੇ ਇਹ ਇਵੈਂਟ ਖਰਾ ਉਤਰਦਾ ਹੈ।
ਬਿਲਕੁਲ, ਸੋ ਇਸ ਇਵੈਂਟ ਦੇ ਵਿੱਚ ਇੱਕ ਤਾਂ ਇਹ ਆਪਣੀ ਕਾਰ ਨਵੀਂ ਜਿਹੜੀ ਸੈਲਫ ਡਰਾਈਵਿੰਗ ਜਿਹੜੀ ਟੈਕਸੀ ਆ ਜਿਹਨੂੰ ਇਹ ਕਹਿ ਰਹੇ ਨੇ ਸਾਈਬਰ ਕੈਬ, ਉਹ ਲਾਂਚ ਹੋਣ ਦੇ ਆਸਾਰ ਨੇ ਕਿਹਾ ਜਾ ਰਿਹਾ ਵੀ ਸ਼ਾਇਦ ਇਹ 2-ਸੀਟਰ ਹੋਏਗੀ, ਸੋ ਦੇਖਦੇ ਹਾਂ। ਦੂਸਰੀ ਗੱਲ ਇਹ ਕਿ ਜਿਹੜਾ ਟੈਸਲਾ ਵੱਲੋਂ ਇੱਕ ਚੀਜ਼ ਹੋਰ ਪ੍ਰੋਜੈਕਟ ਕੀਤੀ ਜਾ ਰਹੀ ਹੈ ਕਿ ਜਿਵੇਂ ਇੱਕ ਤਰ੍ਹਾਂ ਦੀ ਰਾਈਡ ਹੀਲਿੰਗ ਸਰਵਿਸ ਸੈਲਫ ਡਰਾਈਵਨ ਇਹਨਾਂ ਵੱਲੋਂ ਸ਼ੁਰੂ ਕੀਤੀ ਜਾਣੀ ਹੈ, ਜਿਹਦੇ ਵਿੱਚ ਜਿਹੜੇ ਟੈਸਲਾ ਓਨਰਸ ਨੇ ਉਹ ਆਪਣੀਆਂ ਕਾਰਾਂ ਰੈਂਟ ਕਰ ਸਕਣਗੇ ਕਿ ਸਾਡੀ ਕਾਰ ਲੈ ਲਓ ਤੇ ਇਹਨੂੰ ਵੀ ਤੁਸੀਂ ਆਪਣੇ ਨੈਟਵਰਕ ਦੇ ਵਿੱਚ ਇਸਤੇਮਾਲ ਕਰੋ, ਤੇ ਕੁਝ ਟੈਸਲਾ ਓਨਡ ਜਿਹੜੇ ਟੈਸਲਾ ਕੰਪਨੀ ਦੇ ਆਪਣੇ ਵਹੀਕਲਸ ਹੋਣਗੇ ਟੈਕਸੀਜ ਹੋਣਗੀਆਂ, ਉਸ ਤਰ੍ਹਾਂ ਦੀ ਸਰਵਿਸ ਵੀ ਸ਼ਾਇਦ ਅੱਜ ਨਾਲ ਕੋਈ ਅਨਾਊਂਸ ਕੀਤੀ ਜਾਵੇ ਜਾਂ ਲਾਂਚ ਕੀਤੀ ਜਾਵੇ, ਤੇ ਇਸ ਚੀਜ਼ ਨੂੰ ਲੈ ਕੇ ਸੈਲਫ ਡਰਾਈਵਿੰਗ ਟੈਕਸੀ ਨਾਲੋਂ ਵੀ ਜ਼ਿਆਦਾ ਐਂਟੀਸਪੇਸ਼ਨ ਹੈ ਕਿ ਇਹ ਜਿਹੜੀ ਹੋ ਸਕਦਾ ਕਿ ਡਾਊਨ ਦਾ ਲੇਨ ਟੈਸਲਾ ਐਜ਼ ਅ ਕੰਪਨੀ ਇਸ ਸਰਵਿਸ ਦੇ ਵਿੱਚੋਂ ਜ਼ਿਆਦਾ ਪੈਸੇ ਕਮਾਏ, ਜਿਹਨੂੰ ਆਪਾਂ ਕੰਪੇਅਰ ਕਰਦੇ ਹਾਂ ਵੀ ਗੱਡੀਆਂ ਵੇਚ ਕੇ ਕਿੰਨੇ ਪੈਸੇ ਕਮਾਏ, ਗੱਡੀਆਂ ਦੀ ਇਸ ਸਰਵਿਸ ਤੋਂ ਉਹ ਹੋ ਸਕਦਾ ਜ਼ਿਆਦਾ ਪੈਸੇ ਕਮਾਉਣ, ਤੇ ਇਹਦੇ ਨਾਲ ਟੈਸਲਾ ਦੀ ਗੱਡੀਆਂ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਜਾਣ ਦੇ ਆਸਾਰ ਨੇ, ਕਿਉਂਕਿ ਜੇ ਟੈਸਲਾ ਓਨਰਸ ਹੋਣਗੇ ਉਹਨਾਂ ਨੂੰ ਹੋਣਾ ਵੀ ਜਿੰਨੇ ਦੀ ਅਸੀਂ ਗੱਡੀ ਖਰੀਦੀ ਆ ਇਹਨੂੰ ਬਾਅਦ ਜਦੋਂ ਅਸੀਂ ਯੂਜ਼ ਨਹੀਂ ਕਰਦੇ ਇਹਨੂੰ ਰੈਂਟ ਤੇ ਦੇ ਕੇ ਉਨੇ ਪੈਸੇ ਅਸੀਂ ਰਿਕਵਰ ਕਰ ਲਵਾਂਗੇ।
ਵੀ ਹੁਣ ਪ੍ਰੋਗਰਾਮ ਕਰਦੇ ਬੈਠੇ ਹਾਂ ਤੇ ਕਿਸੇ ਨੇ ਜੇ ਟੈਕਸੀ ਬੁੱਕ ਕਰਨੀ ਆ ਤੇ ਉਧਰੋਂ ਗੱਡੀ ਆਪੇ ਚਲੀ ਜਾਏਗੀ, ਬੰਦੇ ਨੂੰ ਪਿੱਕ ਕਰਕੇ ਉਹਦੀ ਡੈਸਟੀਨੇਸ਼ਨ ਤੇ ਛੱਡ ਕੇ ਜਦ ਤੱਕ ਆਪ ਘਰ ਜਾਣ ਦਾ ਸਮਾਂ ਹੋਇਆ ਉਦੋਂ ਤੱਕ ਗੱਡੀ ਵਾਪਸ ਆ ਗਈ ਤੇ ਤੁਸੀਂ ਆਪ ਚਲੇ ਗਏ,
ਤੇ ਉਹ ਗੱਡੀ ਜਿਹੜੇ ਜਿੰਨੇ ਦੀ ਖਰੀਦੀ ਸੀ ਉਹ ਇਦਾਂ ਕਰਕੇ ਪੈਸੇ ਪੂਰੇ ਹੋ ਜਾਣੇ, ਗੱਡੀ ਆਪਾਂ ਨੂੰ ਮੁਫਤ 'ਚ ਪੈਣੀ ਹੈ।
ਬੇਸਿਕਲੀ ਜਿਵੇਂ ਲੋਕੀ ਹੁਣ ਆਪਣੇ ਘਰਾਂ ਦੇ ਵਿੱਚ Airbnb ਵਾਲਾ ਜਿਹੜਾ ਕਨਸੈਪਟ ਹੈ ਵੀ ਉਹ ਕਾਰਾਂ 'ਚ ਵੀ ਆ ਜਾਊਗਾ,
ਕਾਰਾਂ 'ਚ ਆ ਜਾਊਗਾ, ਸੋ ਇਹਦੇ ਨਾਲ ਕੰਪਨੀ ਨੂੰ ਦੋਨੋਂ ਪਾਸੋਂ ਹੀ ਫਾਇਦਾ, ਤੇ ਇਹਦੇ 'ਚੋਂ ਕੰਪਨੀ ਕਮਿਸ਼ਨ ਵੀ ਲਏਗੀ ਤੇ ਉੱਥੋਂ ਰੈਵਨਿਊ ਵਧਣਾ, ਪਲੱਸ ਗੱਡੀਆਂ ਦੀ ਡਿਮਾਂਡ ਕਹਿੰਦੇ ਵੱਧ ਜਾਏਗੀ, ਲੋਕਾਂ ਨੂੰ ਲੱਗੇਗਾ ਵੀ ਇਹ ਤਾਂ ਬੜਾ ਵਧੀਆ ਇੱਕ ਸੌਦਾ ਹੈ।
ਬਟ ਔਨ ਦੀ ਅਦਰ ਸਾਈਡ ਵਾਸੋ ਜੀ, ਜਿਹੜਾ ਟੈਸਲਾ ਦਾ ਇਸ ਵੇਲੇ ਆਟੋ ਪਾਇਲਟ ਸਿਸਟਮ ਹੈ ਜਿਹੜਾ ਕਿ ਆਲਰੇਡੀ ਕਾਰਾਂ ਦੇ ਵਿੱਚ ਹੈਗਾ, ਉਹਨੂੰ ਲੈ ਕੇ ਕਾਫੀ ਸਕਰੂਟਨੀ ਚੱਲਦੀ ਪਈ ਹੈ। ਉਹ ਸੁਪਰਵਾਈਜ਼ਡ ਆਟੋ ਪਾਇਲਟ ਸਿਸਟਮ ਆ ਕਿ ਤੁਸੀਂ ਇਹ ਨਹੀਂ ਹੈਗਾ ਵੀ ਆਟੋ ਪਾਇਲਟ ਤੇ ਲਾ ਕੇ ਆਪ ਤੁਸੀਂ ਸੌਂ ਜਾਓ ਜਾਂ ਤੁਸੀਂ ਸੜਕ ਵੱਲ ਧਿਆਨ ਨਾ ਦਿਓ, ਉਹ ਕਰਨਾ ਪੈਂਦਾ। ਉਹਦੀ ਆਲਰੇਡੀ ਕਾਫੀ ਪੁਣਛਾਣ ਵੱਖੋ ਵੱਖਰੀਆਂ ਜਿਹੜੀਆਂ ਕੁਝ ਐਡਮਿਨਿਸਟ੍ਰੇਟਿਵ ਬਾਡੀਜ਼ ਨੇ, ਰੈਗੂਲੇਟਰੀ ਬਾਡੀਜ਼ ਨੇ, ਉਹਨਾਂ ਵੱਲੋਂ ਕੀਤੀ ਜਾ ਰਹੀ ਆ। ਜਿਹੜੀ ਇਸ ਤਰ੍ਹਾਂ ਦੀ ਟੈਕਨੋਲੋਜੀ ਹੈਗੀ ਹੈ, ਜਨਰਲ ਮੋਟਰਸ ਵਾਲਿਆਂ ਨੇ, ਹੋਰ ਕੰਪਨੀਆਂ ਵੀ ਤਾਂ ਦੇਖੋ ਇਸ ਕੰਮ ਦੇ ਵਿੱਚ ਰੁੱਝੀਆਂ ਹੋਈਆਂ ਨੇ ਨਾ। ਜਨਰਲ ਮੋਟਰਸ ਦੀ ਡਰਾਈਵਰਲੈਸ ਵਹੀਕਲਸ ਦਾ ਜਿਹੜਾ ਪਰਮਿਟ ਆ ਉਹ ਕੈਲੀਫੋਰਨੀਆ ਵਾਲਿਆਂ ਨੇ ਰੀਸੈਂਟਲੀ ਸਸਪੈਂਡ ਕਰ ਦਿੱਤਾ, GM ਕਰੂਜ਼, ਕਿਉਂਕਿ ਉੱਥੇ ਇੱਕ ਪੈਡਸਟਰੀਅਨ ਨਾਲ ਇਹ ਗੱਡੀ ਟਕਰਾਈ ਸੀ, ਜਨਰਲ ਮੋਟਰਸ ਦੀ ਗੱਡੀ ਸੀ, ਅਤੇ ਫਿਰ ਟੱਕਰ ਹੋਣ ਤੋਂ ਬਾਅਦ ਪੈਡਸਟਰੀਅਨ ਨੂੰ 20 ਫੁੱਟ ਉਹ ਘੜੀਸਦੀ ਹੋਈ ਨਾਲ ਲੈ ਗਈ। ਸੋ ਜਿਹੜਾ ਇਸ ਤਰ੍ਹਾਂ ਦਾ ਡਰਾਈਵਰਲੈਸ ਮਾਡਲ ਹੈਗਾ ਇਹ ਬਾਕੀ ਕੰਪਨੀਆਂ ਵਾਸਤੇ ਵੀ ਅਜੇ ਇਸ ਵੇਲੇ ਇੰਨਾ ਜ਼ਿਆਦਾ ਸਕਸੈਸਫੁਲ ਨਹੀਂ ਹੋ ਸਕਿਆ, ਇਹਨੂੰ ਲੈ ਕੇ ਕੁਝ ਸੇਫਟੀ ਕੰਸਰਨਸ ਨੇ।
ਪਹਿਲਾ ਹਰਡਲ ਤਾਂ ਟੈਸਲਾ ਵਾਸਤੇ ਇਹੀ ਹੈ ਕਿ ਜਿਹੜਾ ਇਹਨਾਂ ਦਾ ਇਸ ਵੇਲੇ ਫੁੱਲ ਸੈਲਫ ਡਰਾਈਵਿੰਗ ਮੋਡ ਆ FSD, ਅਜੇ ਤਾਂ ਉਹੀ ਨਹੀਂ ਆਇਆ,
ਕਿਉਂਕਿ
ਸੋ ਪਿਛਲੇ ਸਾਲ ਵੀ ਇਲੋਨ ਮਸਕ ਨੇ ਜੁਲਾਈ 2023 ਦੇ ਵਿੱਚ ਇਨਵੈਸਟਰਸ ਨੂੰ ਕਿਹਾ ਸੀ ਕਿ ਵੀ ਇਸੇ ਸਾਲ ਦੇ ਅੰਦਰ ਅੰਦਰ ਜਾਂ 2024 ਦੇ ਵਿੱਚ ਡੈਫੀਨੇਟਲੀ ਫੁੱਲ ਸੈਲਫ ਡਰਾਈਵਿੰਗ ਮੋਡ ਅਨਸੁਪਰਵਾਈਜ਼ਡ ਆ ਜਾਣਾ ਚਾਹੀਦਾ, ਅਸੀਂ ਲਾਂਚ ਕਰਾਂਗੇ। ਇਸ ਸਾਲ ਵੀ ਜੁਲਾਈ ਦੇ ਵਿੱਚ ਜਦੋਂ ਇਨਵੈਸਟਰਸ ਮੀਟ ਹੋਈ ਉੱਥੇ ਵੀ ਉਹਨਾਂ ਨੇ ਸੇਮ ਉਹੀ ਗੱਲ ਕਹੀ ਵੀ ਇਸ ਸਾਲ ਤਾਂ ਪੱਕਾ ਆ ਹੀ ਜਾਏਗਾ, ਨਹੀਂ ਤਾਂ ਫਿਰ ਅਗਲੇ ਸਾਲ ਜੇ ਨਾ ਆਇਆ ਆਈ ਵਿਲ ਬੀ ਸ਼ੌਕਡ। ਪਰ ਉਹ ਪਿਛਲੇ 4-5 ਸਾਲਾਂ ਤੋਂ ਇਹ ਗੱਲ ਕਰ ਰਹੇ ਨੇ ਕਿ ਜੀ ਜਿਹੜਾ ਫੁੱਲ ਸੁਪਰਵਾਈਜ਼ ਫੁੱਲ ਸੈਲਫ ਡਰਾਈਵਿੰਗ ਮੋਡ ਅਨਸੁਪਰਵਾਈਜ਼ ਇਹ ਅਸੀਂ ਬਹੁਤ ਜਲਦ ਲੈ ਕੇ ਆਵਾਂਗੇ, ਪਰ ਅਜੇ ਤੱਕ ਤਾਂ ਜਿਹੜਾ ਕੋਈ ਫੁੱਲ ਸੈਲਫ ਡਰਾਈਵਿੰਗ ਮੋਡ ਹੈ FSD ਉਹ ਸੁਪਰਵਾਈਜ਼ਡ ਹੈ, ਉਹਦੇ ਵਾਸਤੇ ਡਰਾਈਵਰ ਦਾ ਬੈਠਾ ਹੋਣਾ ਜ਼ਰੂਰੀ ਹੈ। ਟੈਕਸੀ ਜੇ ਚਲਾਉਣੀ ਇਸ ਤਰ੍ਹਾਂ ਦੀ ਸੈਲਫ ਜੇ ਕੋਈ ਜਿਹੜੀ ਸਾਈਬਰ ਕੈਬ ਚਲਾਉਣੀ ਹੈ ਉਹਦੇ ਵਾਸਤੇ ਪਹਿਲਾਂ ਉਹ ਸੋਫਟਵੇਅਰ ਦਾ ਹੋਣਾ ਜ਼ਰੂਰੀ ਹੈ,
ਸੋਫਟਵੇਅਰ ਉਸ ਲੈਵਲ ਦਾ। ਵਾਸੂ ਜੀ ਇਲੋਨ ਮਸਕ ਬੀਤੇ ਸਮੇਂ 'ਚ ਇਹ ਗੱਲਾਂ ਵੀ ਕਹਿ ਚੁੱਕੇ ਨੇ ਵੀ ਉਹ ਤਾਂ ਇਹੋ ਜਿਹੀ ਆਹ ਸੈਲਫ ਡਰਾਈਵਿੰਗ ਟੈਕਸੀ ਬਣਾਉਣੀ ਚਾਹੁੰਦੇ ਨੇ ਜਿਹਦੇ ਵਿੱਚ ਸਟੇਅਰਿੰਗ ਵੀਲ ਵੀ ਨਾ ਹੋਵੇ, ਜਿਹਦੇ ਵਿੱਚ ਕੋਈ ਬ੍ਰੇਕਾਂ ਬਰੂਕਾਂ ਨਹੀਂ, ਉਹ ਸਾਰਾ ਕੁਝ ਉਹਨੇ ਆਟੋਨਮਸ ਤਰੀਕੇ ਨਾਲ ਚੱਲਣਾ, ਉਹਦੇ ਵਿੱਚ ਬਸ ਸੀਟਾਂ ਲੱਗੀਆਂ ਨੇ,
ਦਰੀ ਵਿਛਾ ਨਹੀਂ ਕਹਿੰਦੇ ਸੀਟਾਂ, ਕੁਝ ਨਹੀਂ ਹੈ ਗੱਡੀ,
ਸੀਟਾਂ ਲੱਗੀਆਂ ਨੇ, ਤੁਸੀਂ ਜਾ ਕੇ ਬੈਠੋ ਤੇ ਉਹਨੇ ਤੁਹਾਨੂੰ ਲੈ ਜਾਣਾ। ਸੋ ਰਿਮੇਨਸ ਟੂ ਬੀ ਸੀਨ, ਇਹ ਜਿਹੜਾ ਪ੍ਰੋਜੈਕਟ ਆ ਇਹ ਇਸ ਕਰਕੇ ਇੰਨਾ ਪਿਵਟਲ ਆ ਕਿ ਇਹਦੇ ਇਸ ਇਹਦੇ ਚੱਕਰ 'ਚ ਤੇ ਜਿਹੜਾ ਪਹਿਲਾਂ ਇੱਕ ਉਹ ਸਾਈਬਰ ਟਰੱਕ ਲਾਂਚ ਕਰ ਚੁੱਕੇ ਨੇ, ਸਾਈਬਰ ਟਰੱਕ ਤੇ ਸਾਈਬਰ ਕੈਬ ਅਜਿਹੇ ਦੋ ਪ੍ਰੋਜੈਕਟ ਮੰਨੇ ਜਾਂਦੇ ਨੇ ਜਿਹਦੇ ਕਰਕੇ ਟੈਸਲਾ ਨੇ ਇੱਕ ਕੋਈ ਹੋਰ ਘੱਟ ਪ੍ਰਾਈਸ ਵਾਲੀ ਇਲੈਕਟ੍ਰਿਕ ਪੈਸੇਂਜਰ ਵਹੀਕਲ ਉਹ ਡਿਵੈਲਪ ਨਹੀਂ ਕੀਤਾ ਜਿਹੜਾ ਕਿ ਡਿਮਾਂਡ ਨੂੰ ਹੋਰ ਜ਼ਿਆਦਾ ਹੁਲਾਰਾ ਦੇ ਸਕਦਾ ਸੀ, ਹੋਰ ਜ਼ਿਆਦਾ ਸਪਰਅਪ ਕਰ ਸਕਦਾ ਸੀ। ਇਹ ਦੋ ਅਜਿਹੇ ਪ੍ਰੋਜੈਕਟਸ ਨੇ ਜਿਨ੍ਹਾਂ ਕਰਕੇ ਕਈਆਂ ਦਾ ਇਹ ਮੰਨਣਾ ਕਿ ਟੈਸਲਾ ਨੇ ਜਿਹੜੇ ਆਲਰੇਡੀ ਜਿਹੜੇ ਲਾਈਨਅਪ ਜੋ 4 ਗੱਡੀਆਂ ਹੈਗੀਆਂ ਨੇ ਉਹਨਾਂ 4 ਵਹੀਕਲਸ ਦੀ ਲਾਈਨਅਪ ਦੇ ਵਿੱਚ ਕੋਈ ਬਹੁਤੀ ਵੱਡੀਆਂ ਚੇਂਜਿਸ ਨਹੀਂ ਕੀਤੀਆਂ ਕਿਉਂਕਿ ਜਿਹੜਾ ਧਿਆਨ ਸੀ ਉਹ ਸਾਰਾ ਇਧਰਲੇ ਪਾਸੇ ਲੱਗਿਆ ਹੋਇਆ ਸੀ। ਸੋ ਦੇਖਦੇ ਹਾਂ ਵਾਸੂ ਜੀ ਕੀ ਹੁੰਦਾ
ਮਾਡਲ 3 ਦੇ ਵਿੱਚੋਂ, ਹੋਰ ਕੀ ਕੱਢਣਗੇ ਕਿ ਉਸ ਤੋਂ ਸਸਤੀ ਗੱਡੀ ਬਣ ਜਾਏ।
ਹਾਂ, ਮਾਡਲ 3 ਦੇ ਵਿੱਚ ਜੋ ਹੁਣ ਤਬਦੀਲੀਆਂ ਕੀਤੀਆਂ ਉਹਦੇ ਕਰਕੇ ਵਾਸੂ ਜੀ ਮਾਡਲ ਐਸ ਇਰਰੈਲੇਵੈਂਟ ਹੋ ਗਿਆ, ਜਿਹੜੀ ਕਾਰ ਸੀ ਸਡੈਨ ਜਿਹੜੀ ਲਗਜ਼ਰੀ ਸਡੈਨ ਆ। ਸੋ ਦੇਖਦੇ ਹਾਂ ਚਲੋ ਅੱਜ ਦਾ ਇਵੈਂਟ ਇਹਦੇ ਵਿੱਚ ਕੀ ਕੋਈ ਅਜਿਹੀ ਗੱਲ ਵੀ ਹੈ ਜਿਹੜੀ ਅਜੇ ਤੱਕ ਜਿਹਦੀ ਭਿਣਕ ਵੀ ਨਹੀਂ ਲੱਗੀ ਕਿ ਉਹਨੂੰ ਵੀ ਅੱਜ ਅਨਵੇਲ ਕੀਤਾ ਜਾਏਗਾ। ਐਕਸ ਦੇ ਉੱਪਰ ਜੋ ਕਿ ਇਲੋਨ ਮਸਕ ਦਾ ਆਪਣਾ ਪਲੇਟਫਾਰਮ ਹੈ ਉੱਥੇ ਇਹਦੀ ਲਾਈਵ ਸਟ੍ਰੀਮ ਹੋਣੀ ਆ ਤੇ ਵੇਖਦੇ ਹਾਂ ਉਹਦੇ ਵਿੱਚ ਕੀ ਕੁਝ ਕਰਦੇ ਨੇ।
ਮੇਨ ਜਿਹੜੀ ਗੱਡੀ ਆਣੀ ਹੈ ਸਾਈਬਰ ਕੈਬ ਉਹ ਕਿੱਦਾਂ ਦੀ ਹੁੰਦੀ ਹੈ ਇਹਨੂੰ ਲੈ ਕੇ ਐਕਸਾਈਟਮੈਂਟ ਹੋਏਗੀ। ਦੂਸਰਾ ਹੋਏਗਾ ਕਿ ਜਿਹੜਾ ਸੋਫਟਵੇਅਰ ਹੈ ਜਿਹਦੇ ਨਾਲ ਇਹ ਗੱਡੀ ਚੱਲਣੀ ਹੈ ਅਨਸੁਪਰਵਾਈਜ਼ ਫੁੱਲ ਸੈਲਫ ਡਰਾਈਵਿੰਗ ਮੋਡ, ਕਿ ਉਹ ਇਹ ਅਨਵੀਲ ਕਰਨਗੇ ਜਾਂ ਫਿਰ ਕਹਿਣਗੇ ਕਿ ਜੀ ਦਸੰਬਰ ਵਿੱਚ ਆਏਗਾ ਜਿੱਦਾਂ ਐਪਲ ਵਾਲਿਆਂ ਨੇ ਕੀਤਾ। ਇਹ ਵੀ ਰਿਵਾਜ਼ ਹੈ ਨਾ, ਅਨਾਊਂਸਮੈਂਟ ਕਰ ਦੋ ਕਹਿਣਾ ਕਮਿੰਗ ਸੂਨ, ਤੇ ਜਿਹੜਾ 18.1 ਆਏਗਾ ਉਹਦੇ ਚ ਆ ਜਾਏਗਾ
ਅਨਾਊਂਸਮੈਂਟ ਦੀ ਅਨਾਊਂਸਮੈਂਟ ਕਰ
ਅਨਾਊਂਸਮੈਂਟ ਦੀ
ਪੋਲੀਟੀਸ਼ੀਅਨਸ ਤੋਂ ਸਿੱਖਿਆ
ਇਹ ਚੀਜ਼। ਤੇ ਤੀਸਰੀ ਚੀਜ਼ ਕਿ ਜਿਹੜੀ ਉਹ ਇਹਨਾਂ ਦੀ ਰਾਈਡ ਹੇਲਿੰਗ ਸਰਵਿਸ ਹੈ ਉਹਦੇ ਬਾਰੇ ਵੀ ਕੋਈ ਗੱਲ ਕਰਦੇ ਨੇ, ਕਿਉਂਕਿ ਮੇਨ ਟਰੰਪ ਕਾਰਡ ਜਿਹੜਾ ਇਲੋਨ ਮਸਕ ਦਾ ਪਨ ਇੰਟੈਂਡਡ
ਉਹ ਹੀ ਹੈ। ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਬਹੁਤ ਮਿਹਰਬਾਨੀ।